محلہ دوجا ہمیں اے حاجات ہے ہمیں کرم کمائے ہمیں اے ہی بندنا پھر پھر جون پائے ہمیں کتھوں پجے کت سنجمے جائے ہمیں اے ہو حکم ہے پیے کت پھرائے ہمیں دیرگ روگ ہے دارو بھی سمائے کرپا کرے جے اپنی تاں گر کا شبد کمائے نانک کہے سنو جنو ات سنجم دکھ جائے پوڑی سے کتی سن کو کھئی جن سچو سچ دھیایا انہیں مندے پیر نہ رکھیو کر سکرت دھرم کمایا انہیں دنیا توڑے بندنا ان پانی تھوڑا کھایا بخشی سی اگلا نت دے چڑے سوایا وڈیائی وڈا پایا وڈیائی وڈا پایا اس سچویں پوڑی کے نام دوجا سلوک گرو انگد دیو جی مہاراج کا اچارن کیتا ہوا ہے جو پہلے پاتشاہ جی کے پہلے سلوک کے اچارن دے نال ہی میل کھاندا ہے ہوں وچ آیا ہوں وچ گیا ہو بہو گرو انگد دیو جی مہاراج فرمان کردے نے ہوں میں اے ہا جات ہے ہوں میں کرم کمائے ہوں میں دی ذات کی ہے بھاو اس دی پہچان کیویں ہوئے گی یہ سوج کیویں ہوئے گی اس دی سمجھ کیویں ہوئے گی صاحب کہنے کہ ہر کرم دتے حاوی ہوئے گی ہر کرم وچ موجود ہوئے گی جو بھی منک کرم کرے گا ہومے وس کرے گا جتنے بھی کرم ہو رہے ہیں ہر کرم دتے ہومے دی چھاپ ہے منک دی ساری بھج دوڑ بھی ہومے نو ودھان واسطے منک دی ساری سیاپ سوج بوجھ ساری شکتی بھی ہومے نو ودھان واسطے ہے تے جتنی منک دی ہومے ود جائے اتنا ہی پرماتما چھوٹا ہو جاتا ہے وہ درشٹی اہنکاری درشٹی وہی ماں تچھ ہے وہ پتا بھی کچھ نہیں اہنکاری کی درشٹی وڈا دھرا کی ہے کچھ بھی نہیں جتنا وڈا اہنکار ہوئے گا ماں اتنی چھوٹی ہو جائے گی تے اتنا ہی چھوٹا ہو جائے گا اور اہنکار جتنا زیادہ وڈا ہوئے نرنکار اتنا ہی چھوٹا ہو جائے گا تے شکھر تے پہنچے ہوا اگر اہنکار ہوئے تو نرنکار مر ہی جائے گا پرماتما نہیں رہے گا اس دی دنیا وچ مانو اس دی دنیا ختم ہو گیا ہر ناقش دی دنیا وچ پرماتما نہیں ہے پرماتما ختم ہو گیا ہے کیونکہ اہنکار چرم سیما تے پہنچ گیا ہے جیسے جیسے منک دا اہنکار ودھتا ہے ویسے ویسے دنیا وچ باقی چھوٹے ہوندے جا رہے ہیں سب چھوٹے سب مورت سب نادان سب کچھ اس واسطے کہنے اہنکاری دا کوئی متر نہیں ہو سکتا مترتا تے ہوندی ہے برابری دے تل تے کسی بھی اہنکاری دا کوئی متر نہیں ہو سکتا ہر ناقص دے کوئی دوست نہیں سن اس طرح دی سوچنے والے اس طرح دے اہنکاری منک جتنے بھی ہوندے نے انہاں دے کوئی متر نہیں ہوندے ہٹلر دا کوئی دوست نہیں سی اتنا شکر دا اہنکاری کہ ہر بشر ہر بندہ او دے لے کیڑا مکوڑا ہے اور کچھ نہیں جنوں پیراں تھلے مسل دے ہو تو اس طرح دے بندے دا کوئی متر بھی نہیں ہوندا کیونکہ مترتا لئی برابری چاہیے برابری دے جذبے چاہیے نے اہنکاری کسے نو بھی برابری دے کے راضی نہیں تو صاحب اتھے گرو ارجن دیو جی مہاراج فرمان کردے نے ہومے بھی اے پہچان ہے کہ ہر کرم دتے ہومے بھی چھاپ ہوے گی ہومے پرگٹ ہوے گی اس منک دے ہر کرم وچ اس دا اہم بھاو پرگٹ ہوے گا ہومے اے ہا جات ہے ہومے کرم کمائے ہومے اے ہی بندنا پھر پھر جو نہیں پائے منک نو ہور کوئی بندھن نہیں اسی ہومے دا بندھن ہے منک دے پیراں چ ہور کوئی جیوڑی نہیں ہے اسی ہومے دی جیوڑی ہے ہومے دے سنگل بار بار اس نو اس دھرتی تے پرتھوی تے کھچ کے لے آندے نے پچھلے جنم دی ہومے تے ہن دا اہنکار سملت ہو کے ہومے ودھدی ہے اس واسطے دن پرتی دن ਮਨੁੱਖੀ ਪਲ ਦੇ ਤੇ ਹਉਮੈ ਵਧ ਰਹੀ ਹੈ, ਅਹੰਕਾਰ ਵਧ ਰਿਹਾ ਦਿਨ ਪ੍ਰਤੀ ਦਿਨ, ਕਿਉਂਕਿ ਜਨਮ ਦਰ ਜਨਮ ਦੇ ਨਾਲ ਹਉਮੈ ਸੰਗ੍ਰਹਿ ਆਉਂਦੀ ਜਾ ਰਹੀ ਹੈ ਔਰ ਨਵੀਂ ਹਉਮੈ ਜਨਮ ਲੈ ਰਹੀ ਹੈ। ਇਸ ਤਰੀਕੇ ਦੇ ਨਾਲ ਹਉਮੈ ਦੇ ਪਹਾੜ ਉੱਚੇ ਹੁੰਦੇ ਜਾ ਰਹੇ ਨੇ ਔਰ ਜੈਸੇ ਜੈਸੇ ਅਹੰਕਾਰ ਉੱਚਾ ਹੋਇਆ ਵੈਸੇ ਵੈਸੇ ਨਿਰੰਕਾਰ ਛੋਟਾ ਹੋਇਆ। ਤਾਂ ਸਾਹਿਬ ਕਹਿੰਦੇ ਨੇ ਇਹ ਅਹੰਕਾਰ ਹੀ ਬੰਧਨ ਹੈ, ਆਉਣ ਜਾਣ ਦਾ ਕਾਰਨ ਇਹ ਅਹੰਕਾਰ ਹੈ। ਹਉਮੈ ਇਹੀ ਬੰਧਨਾ ਫਿਰ ਫਿਰ ਜਿਉਂ ਨਹੀਂ ਪਾਏ। ਇਹ ਬਹੁਤ ਸਾਰੀਆਂ ਜੂਨੀਆਂ ਦੇ ਬੰਧਨ ਅਹੰਕਾਰ ਵਸੋ ਕੇ ਹਨ, ਅਹੰਕਾਰ ਕਰਕੇ ਨੇ। ਹਉਮੈ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ, ਇੱਥੇ ਇੱਕ ਪ੍ਰਸ਼ਨ ਹੈ ਕਿ ਹਉਮੈ ਕਿੱਥੋਂ ਪੈਦਾ ਹੁੰਦੀ ਹੈ, ਕਿਵੇਂ ਪੈਦਾ ਹੁੰਦੀ ਹੈ ਤੇ ਕਿਹੜੀ ਸਾਧਨਾ ਦੇ ਨਾਲ ਇਹ ਹਉਮੈ ਜਾਵੇਗੀ, ਅਹੰਕਾਰ ਦਾ ਨਾਸ ਹੋਵੇਗਾ, ਆਇਆ ਐਸੀ ਕਿਹੜੀ ਸਾਧਨਾ ਹੈ ਜੋ ਕੀਤੀ ਜਾਏ। ਸਾਹਿਬ ਇਸ ਦਾ ਇਸ ਢੰਗ ਨਾਲ ਜਵਾਬ ਦਿੰਦੇ ਨੇ ਕਿ ਹਉਮੈ ਇਹੋ ਹੁਕਮ ਹੈ ਪਈਏ ਕਿਰਤ ਫਿਰਾ ਹੈ। ਹਉਮੈ ਇੱਕ ਹੁਕਮ ਹੈ, ਭਾਵ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ, ਇੱਕ ਖੁੱਲ ਹੈ ਕਿ ਤੂੰ ਬੰਦੇ ਜਾਂ ਮੇਰੇ ਵਿੱਚ ਜੀ ਸਕਦਾ ਜਾਂ ਆਪਣੇ ਵਿੱਚ ਜੀ ਸਕਦਾ, ਤੂੰ ਮੈਨੂੰ ਵੱਡਾ ਮੰਨ ਸਕਦਾ ਜਾਂ ਆਪਣੇ ਆਪ ਨੂੰ ਵੱਡਾ ਮੰਨ ਸਕਦਾ, ਤੂੰ ਆਪਣੇ ਆਪ ਨੂੰ ਛੋਟਾ ਮੰਨ ਸਕਦਾ ਜਾਂ ਮੈਨੂੰ ਛੋਟਾ ਮੰਨ ਸਕਦਾ। ਇਹ ਖੁੱਲ, ਇਸ ਖੁੱਲ ਦਾ ਮਨੁੱਖ ਨੇ ਬਹੁਤ ਗਲਤ ਇਸਤੇਮਾਲ ਕੀਤਾ ਹੈ। ਹੈ ਤੇ ਇੱਕ ਹੁਕਮ, ਹੈ ਤੇ ਇੱਕ ਮਰਿਆਦਾ ਕਿ ਪ੍ਰਭੂ ਨੇ ਖੁੱਲ ਦੇ ਦਿੱਤੀ, ਤੇ ਇਸ ਖੁੱਲ ਦਾ ਸਦਕਾ ਮਨੁੱਖ ਨੇ ਕਹਿ ਦਿੱਤਾ ਪਰਮਾਤਮਾ ਤੂੰ ਛੋਟਾ ਮੈਂ ਵੱਡਾ, ਔਰ ਅਹੰਕਾਰ ਇਤਨਾ ਵੱਡਾ ਹੋ ਗਿਆ ਕਹਿ ਦਿੱਤਾ ਪਰਮਾਤਮਾ ਤੂੰ ਹੈ ਹੀ ਨਹੀਂ ਮੈਂ ਹੀ ਹਾਂ। ਇਸ ਵਾਸਤੇ ਐਲਾਨੀਆ ਤੌਰ ਤੇ ਅੱਜ ਅੱਧੀ ਪ੍ਰਿਥਵੀ ਨਾਸਤਿਕ ਹੈ, ਜਿਨ੍ਹਾਂ ਦੀ ਪਰਮਾਤਮਾ ਚ ਕੋਈ ਸ਼ਰਧਾ ਨਹੀਂ, ਜਿਨ੍ਹਾਂ ਨੇ ਪਰਮਾਤਮਾ ਨੂੰ ਮੰਨਣ ਤੋਂ ਬਿਲਕੁਲ ਇਨਕਾਰ ਕੀਤਾ ਹੈ। ਮੈਂ ਇਸ ਲਈ ਕਿ ਅਹੰਕਾਰ ਸਿਖਰ ਤੇ ਪਹੁੰਚ ਗਿਆ, ਹਉਮੈ ਸਿਖਰ ਤੇ ਪਹੁੰਚ ਗਈ ਹੈ। ਸਾਹਿਬ ਕਹਿੰਦੇ ਹੈ ਕਿ ਇਹ ਹੁਕਮ ਮਰਿਆਦਾ ਦਿੱਤੀ ਹੋਈ ਖੁੱਲ, ਉਸ ਦਿੱਤੀ ਹੋਈ ਖੁੱਲ ਕਰਕੇ ਮਨੁੱਖ ਜ਼ਿਆਦਾ ਅਹੰਕਾਰੀ ਹੋ ਗਿਆ। ਮਹਾਰਾਜ ਕਹਿੰਦੇ ਇਸ ਵਾਸਤੇ ਕਿ ਹਉਮੈ ਦਾ ਬਜਿਆ ਹੋਇਆ ਹੀ ਮੁੜ ਮੁੜ ਕੇ ਜੰਮਦਾ ਤੇ ਮਰਦਾ, ਪਹੀਏ ਕਿਰਤ ਫਿਰਾ, ਫਿਰ ਕਿਰਤ ਦੇ ਚੱਕਰ ਚ ਪੈਂਦਾ, ਫਿਰ ਜਨਮ ਮਰਨ ਦੇ ਚੱਕਰ ਵਿਚ ਪੈਂਦਾ, ਤੇ ਹਰ ਕਿਰਤ ਦੇ ਚ ਹਉਮੈ ਬਰਕਰਾਰ ਰਹਿੰਦੀ ਹੈ, ਤੇ ਹਉਮੈ ਦੇ ਬਰਕਰਾਰ ਰਹਿਣ ਕਰਕੇ ਇਹ ਖੁਦ ਬਰਕਰਾਰ ਰਹਿੰਦਾ, ਭਾਵ ਫਿਰ ਜਨਮ ਫਿਰ ਜਨਮ ਫਿਰ ਜਨਮ। ਜਿਤਨੇ ਚਿਰ ਤੱਕ ਮੈਂ ਨਹੀਂ ਮਿਟਿਆ ਉਤਨੇ ਚਿਰ ਤੱਕ ਜਨਮ ਨਹੀਂ ਮਿਟੇਗਾ, ਕਿਉਂਕਿ ਮੈਂ ਮੇਰੀ ਹੋਂਦ ਤੂੰ ਈਸ਼ਵਰ ਵੀ ਬੇਇਨਸਾਫੀ ਨਹੀਂ ਕਰਦਾ, ਠੀਕ ਹੈ ਤੇਰੀ ਹੋਂਦ ਰਹੇਗੀ ਤੂੰ ਰਹੇਗਾ। ਤੇ ਜਿਸ ਦਿਨ ਮਨੁੱਖ ਕਹਿੰਦੇ ਨਹੀਂ ਮੇਰੀ ਕੋਈ ਹੋਂਦ ਨਹੀਂ ਮੈਂ ਨਹੀਂ, ਉਸ ਦਿਨ ਹੀ ਰੋਮ ਰੋਮ ਵਿਚ ਪ੍ਰਭੂ ਬੋਲਣ ਲੱਗ ਪੈਂਦਾ, ਉਸ ਦਿਨ ਹੀ ਰੋਮ ਰੋਮ ਵਿਚ ਪ੍ਰਭੂ ਪ੍ਰਗਟ ਹੁੰਦਾ ਔਰ ਉਸ ਦਿਨ ਹੀ ਜੀਵਨ ਧਨ ਹੁੰਦਾ, ਉਸ ਦਿਨ ਹੀ ਜੀਵਨ ਸਫਲ ਹੁੰਦਾ। ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸਮਾ ਹੈ, ਲੰਬਾ ਰੋਗ ਉਹਨੂੰ ਦੀਰਘ ਰੋਗ ਕਹਿੰਦੇ ਨੇ। ਕੁਛ ਰੋਗ ਐਸੇ ਹੁੰਦੇ ਨੇ ਦੋ ਚਾਰ ਸਾਲ ਰਹਿੰਦੇ ਨੇ ਚਲੇ ਜਾਂਦੇ ਨੇ, ਪਰ ਦੋ ਚਾਰ ਸਾਲ ਦੇ ਰੋਗ ਨੂੰ ਵੀ ਲੰਬਾ ਰੋਗ ਆਖਿਆ। ਕੁਛ ਰੋਗ ਐਸੇ ਅੱਧੀ ਜ਼ਿੰਦਗੀ ਰਹਿੰਦੇ ਨੇ, ਅੱਧਾ ਜੀਵਨ ਦੁਖਿਤ ਕਰਦੇ ਨੇ, ਨਾਲ ਰਹਿੰਦੇ ਨੇ, ਉਹਨੂੰ ਵੀ ਦੀਰਘ ਰੋਗ ਆਖਦੇ ਨੇ। ਵੀ ਲੰਬੀ ਬਿਮਾਰੀ ਹੈ, ਬਹੁਤ ਲੰਬੀ ਬਿਮਾਰੀ ਹੈ, ਪਰ ਸਰੀਰਕ ਪਲ ਤੇ ਜਿਤਨੀਆਂ ਬਿਮਾਰੀਆਂ ਪ੍ਰਗਟ ਆਉਂਦੀਆਂ ਨੇ ਉਹ ਇਤਨੀਆਂ ਲੰਬੀਆਂ ਨਹੀਂ ਨੇ ਜਿਤਨੀ ਕਿ ਹਉਮੈ ਹੈ, ਕਿਉਂਕਿ ਕਈ ਜਨਮਾਂ ਤੋਂ ਨਾਲ ਚਲੀ ਆ ਰਹੀ ਹੈ, ਅਨੰਤ ਜਨਮਾਂ ਤੋਂ ਨਾਲ ਚਲੀ ਆ ਰਹੀ ਹੈ। ਬਹੁਤ ਲੰਬੀ ਬਿਮਾਰੀ ਹੈ, ਬਹੁਤ ਲੰਬਾ ਰੋਗ ਹੈ। ਇਹਦਾ ਇਲਾਜ ਸਾਗਤਮਨ ਦਾਰੂ ਵੀ ਸਮਾ ਹੈ, ਇਸਦਾ ਦਾਰੂ ਵੀ ਹੈ, ਇਹਦੇ ਚ ਦਾਰੂ ਵੀ ਹੈ। ਭਾਵ ਜੇ ਹਉਮੈ ਰੋਗ ਹੈ ਤਾਂ ਹਉਮੈ ਦਾਰੂ ਵੀ ਹੈ। ਜੈਸੇ ਸੰਖਿਆ ਜ਼ਹਿਰ ਹੈ, ਸੰਖਿਆ ਅੰਮ੍ਰਿਤ ਹੈ। ਕੱਚਾ ਸੰਖਿਆ ਖਾ ਲਈਏ ਜ਼ਹਿਰ ਹੈ, ਖਾਂਦੇ ਬੰਦਾ ਮਰ ਜਾਏਗਾ, ਪਰ ਸੰਖਿਆ ਨੂੰ ਮਾਰ ਕੇ ਕੁਸ਼ਤਾ ਬਣਾ ਲਈਏ ਅੰਮ੍ਰਿਤ ਹੋ ਗਿਆ, ਤਾਕਤ ਦੇ ਦੇਗਾ, ਤਵਾਨਾਈ ਦੇਗਾ। ਤੋ ਸੰਖਿਆ ਜ਼ਹਿਰ ਹੈ, ਸੰਖਿਆ ਅੰਮ੍ਰਿਤ ਹੈ, ਹਉਮੈ ਜ਼ਹਿਰ ਹੈ, ਹਉਮੈ ਅੰਮ੍ਰਿਤ ਵੀ ਬਣ ਜਾਂਦੀ ਹੈ। ਇਸ ਜ਼ਹਿਰ ਨੂੰ ਮਾਰ ਕੇ ਇਹਦੇ ਚੋਂ ਕੋਈ ਤੂੰ ਨੂੰ ਪ੍ਰਗਟ ਕਰ ਲਵੇ, ਇਸ ਮੈਂ ਨੂੰ ਮਾਰ ਕੇ ਕੋਈ ਪ੍ਰਭੂ ਨੂੰ ਸਮਰਪਿਤ ਕਰ ਦੇਵੇ, ਤੇ ਸਾਰਾ ਅਹੰਗ ਭਾਵ ਈਸ਼ਵਰੀ ਤਾਮੀਰ ਵਿੱਚ, ਈਸ਼ਵਰੀ ਉਸਾਰੀ ਵਿੱਚ ਖਰਚ ਹੋਵੇ ਕਿ ਮੈਂ ਧਾਰਮਿਕ ਹੋਣਾ, ਮੈਂ ਧਾਰਮਿਕ ਮੰਦਿਰ ਬਣਾਉਣਾ, ਮੈਂ ਧਾਰਮਿਕ ਗਿਆਨੀ ਬਣਨਾ, ਮੈਂ ਆਪਣੇ ਅੰਦਰੋਂ ਕਲਾ ਨੂੰ ਜਨਮ ਦੇਣਾ, ਮੈਂ ਆਪਣੇ ਅੰਦਰੋਂ ਈਸ਼ਵਰ ਨੂੰ ਜਨਮ ਦੇਣਾ। ਹੁਣ ਅਹੰਕਾਰ ਅਗਰ ਇਸ ਪਾਸੇ ਰਾਗਬ ਹੋ ਗਿਆ ਤਾਂ ਸਹਿਜੇ ਸਹਿਜੇ ਈਸ਼ਵਰ ਨਿਰੰਕਾਰ ਪ੍ਰਗਟ ਹੋ ਜਾਏਗਾ, ਹਉਮੈ ਮਰ ਜਾਏਗੀ। ਤਾਂ ਇਹ ਹਉਮੈ ਜਿੱਥੇ ਰੋਗ ਹੈ ਉੱਥੇ ਦਾਰੂ ਵੀ ਹੈ। ਦਾਰੂ ਉਦੋਂ ਬਣਦੀ ਹੈ ਜਦ ਹਉਮੈ ਚੰਗੇ ਪਾਸੇ ਲੱਗ ਜਾਏ। ਮੈਂ ਇੱਕ ਧਾਰਮਿਕ ਮੰਦਿਰ ਬਣਾਉਣਾ ਹੈ, ਹੈ ਕਿ ਅਹੰਕਾਰ, ਲੇਕਿਨ ਧਾਰਮਿਕ ਮੰਦਿਰ ਦੇ ਬਣਾਉਣ ਦੇ ਨਾਲ ਧਾਰਮਿਕ ਭਾਵਨਾਵਾਂ ਵੀ ਅੰਦਰ ਉਜਾਗਰ ਹੋਣਗੀਆਂ। ਮੈਂ ਧਾਰਮਿਕ ਹੋਣਾ ਹੈ, ਹੁਣ ਅਗਰ ਇਹ ਮੈਂ ਭਾਵ ਦੇ ਆਸਰੇ ਤੇ ਇਹਨੇ ਧਾਰਮਿਕ ਬਣਨ ਦੀ ਕੋਸ਼ਿਸ਼ ਕੀਤੀ ਤੇ ਧਰਮ ਦੀ ਸਿਖਰਤਾ ਇਹ ਹੈ ਕਿ ਮੈਂ ਮਿਟ ਜਾਏਗਾ, ਈਸ਼ਵਰ ਹੀ ਪ੍ਰਗਟ ਹੋਵੇਗਾ। ਤਾਂ ਹਾਂ, ਮੈਂ ਦਾਰੂ ਹੋ ਗਈ, ਜ਼ਹਿਰ ਸੀ, ਅੰਮ੍ਰਿਤ ਹੋ ਗਈ। ਐਸਾ ਦੇਖਦੇ ਹਾਂ ਜੋ ਜ਼ਹਿਰ ਹਲਾ ਹਲ ਹੈ ਵੋਈ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇਹ ਤੇ ਹਕੀਕਤ ਹੈ, ਬਹੁਤ ਵੱਡੀ ਸਜਾਈ ਹੈ। ਜੋ ਜ਼ਹਿਰ ਹਲਾ ਹਲ ਹੈ, ਜੋ ਮਹਾਂ ਜ਼ਹਿਰ ਹੈ, ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਜੋ ਸੰਖਿਆ ਜ਼ਹਿਰ ਹੈ, ਇਹ ਬੰਦੇ ਤੈਨੂੰ ਖਾਣ ਦੀ ਜਾਚ ਨਹੀਂ ਆਈ, ਉਹਨੂੰ ਕੁਸ਼ਤਾ ਬਣਾ ਲੇ, ਅੰਮ੍ਰਿਤ ਹੈ। ਮਨੁੱਖ ਜ਼ਹਿਰ ਨੂੰ ਅੰਮ੍ਰਿਤ ਬਣਾ ਸਕਦਾ ਹੈ, ਅੰਮ੍ਰਿਤ ਨੂੰ ਜ਼ਹਿਰ ਬਣਾ ਸਕਦਾ ਹੈ। ਅੰਗੂਰਾਂ ਦਾ ਰਸ ਅੰਮ੍ਰਿਤ ਹੈ, ਇਹਨੂੰ ਸ਼ਰਾਬ ਬਣਾ ਕੇ ਮਨੁੱਖ ਜ਼ਹਿਰ ਬਣਾ ਸਕਦਾ ਹੈ, ਕੌੜਾ ਬਣਾ ਸਕਦਾ ਹੈ। ਮਿੱਠੇ ਨੂੰ ਕੌੜਾ ਕੀਤਾ, ਜ਼ਹਿਰ ਬਣ ਗਈ। ਅੰਗੂਰ ਦਾ ਰਸ ਕੋਈ ਜ਼ਹਿਰ ਬਣਾ ਛੱਡਦਾ, ਕੋਈ ਸੰਖੀ ਦੀ ਕੁੜੱਪਣ ਖਤਮ ਕਰਕੇ ਉਹਨੂੰ ਅੰਮ੍ਰਿਤ ਬਣਾ ਦਿੰਦਾ। ਜੀਵਨ ਜ਼ਹਿਰ ਵੀ ਹੈ, ਜੀਵਨ ਅੰਮ੍ਰਿਤ ਵੀ ਹੈ। ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਗਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਤੋ ਹਉਮੈ ਨਰਕ ਦਾ ਦੁਆਰ ਹੈ, ਹਉਮੈ ਸਵਰਗ ਦਾ ਦੁਆਰ ਬਣ ਜਾਂਦੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਂ ਹੈ। ਜੇ ਇੱਕ ਲੰਬੀ ਬਿਮਾਰੀ ਹੈ, ਦੀਰਘ ਰੋਗ ਹੈ, ਤਾਂ ਇਹ ਦਾਰੂ ਵੀ ਹੈ, ਇਹ ਔਸ਼ਧੀ ਵੀ ਹੈ। ਅਗਰ ਇਹ ਹਉਮੈ ਇਸ ਤਾਮੀਰੀ ਕੰਮ ਵਿੱਚ ਲੱਗ ਜਾਏ ਕਿ ਮੈਂ ਧਾਰਮਿਕ ਮੰਦਿਰ ਬਣਾਉਣਾ ਹੈ, ਮੈਂ ਧਾਰਮਿਕ ਹੋਣਾ ਹੈ, ਮੈਂ ਧਾਰਮਿਕ ਗਿਆਨੀ ਹੋਣਾ ਹੈ, ਅਹੰਕਾਰ ਭਾਵ ਹੋ ਕੇ ਅਗਰ ਐਸੀ ਮਨੁੱਖ ਕੋਸ਼ਿਸ਼ ਕਰੇ ਤਾਂ ਇੱਕ ਦਿਨ ਕੀ ਹੁੰਦਾ ਹੈ, ਅਹੰਕਾਰ ਤੇ ਨਹੀਂ ਰਹਿ ਜਾਂਦਾ, ਨਿਰੰਕਾਰ ਪ੍ਰਗਟ ਹੋ ਜਾਂਦਾ, ਧਰਮ ਹੀ ਧਰਮ ਰਹਿ ਜਾਂਦਾ ਹੈ, ਮਨੁੱਖ ਦੀ ਹਉਮੈ ਮਿਟ ਜਾਂਦੀ ਹੈ। ਸਾਹਿਬ ਕਹਿੰਦੇ ਇਹ ਹਉਮੈ ਦਾਰੂ ਬਣ ਗਈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾਂ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾ ਲੈ। ਜੇ ਕਿਸੇ ਦੇ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਏ ਤੇ ਉਹ ਗੁਰੂ ਦੀ ਸ਼ਬਦ ਦੀ ਕਮਾਈ ਕਰੇ, ਜਾਪ ਕਰੇ, ਤਾਂ ਉਸ ਲਈ ਇਹ ਹਉਮੈ ਦਾਰੂ ਬਣ ਜਾਂਦੀ ਹੈ, ਜ਼ਹਿਰ ਨਹੀਂ ਰਹਿੰਦੀ। ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਵੇ। ਸਤਿਗੁਰੂ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਹੇ ਜਗਤ ਦੇ ਲੋਕੀ ਸੁਣੋ, ਗੁਰੂ ਦੇ ਸ਼ਬਦ ਦੀ ਕਮਾਈ ਦੇ ਨਾਲ, ਉਹਦੇ ਜਾਪ ਨਾਲ, ਕਿਸੇ ਹੀ ਸੰਜਮ ਨੂੰ ਧਾਰਨ ਕਰਦੇ ਹਾਂ, ਹਉਮੈ ਚਲੀ ਜਾਂਦੀ ਹੈ। ਹਉਮੈ ਦੇ ਜਾਂਦੇ ਹਾਂ ਦੁੱਖ, ਜਨਮ ਮਰਨ, ਵਿਪਤਾ ਪੀੜਾ ਸਾਰੀ ਚਲੀ ਜਾਂਦੀ ਹੈ। ਹਉਮੈ ਦੇ ਜਾਂਦੇ ਹਾਂ ਨਰਕ ਚਲਾ ਜਾਂਦਾ ਹੈ। ਹਉਮੈ ਦੇ ਜੋ ਹੈ ਰੁਖਸਤ ਹੁੰਦੇ ਹਾਂ, ਤਮਾਮ ਬੁਰਾਈਆਂ ਰੁਖਸਤ ਹੋ ਜਾਂਦੀਆਂ ਨੇ, ਕਿਉਂਕਿ ਬੁਰਾਈਆਂ ਦਾ ਮੂਲ ਇਹ ਅਹੰ ਭਾਵ ਸੀ। ਇਹਨਾਂ ਦੋ ਸਲੋਕਾਂ ਦੇ ਨਾਲ ਜੋ ਪੌੜੀ ਹੈ ਉਹ ਇਹ ਹੈ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਦੇ ਆਇਆ। ਮਹਾਰਾਜ ਕਹਿੰਦੇ ਹੋਰ ਕਿਸੇ ਨੇ ਵੀ ਸੇਵਾ ਨਹੀਂ ਕੀਤੀ, ਵਾਸਤਵਿਕ ਸੰਤੋਖੀ ਨੇ ਸੇਵਾ ਕੀਤੀ ਹੈ। ਕਿਉਂਕਿ ਸੰਤੋਖੀ ਦੀ ਸੇਵਾ ਵਿੱਚ ਕੋਈ ਮੰਗ ਨਹੀਂ, ਕੋਈ ਕਾਮਨਾ ਨਹੀਂ। ਤ੍ਰਿਸ਼ਨਾਲੂ ਅਗਰ ਸੇਵਾ ਵੀ ਕਰਵਾ ਤਾਂ ਮੰਗ ਹੈ, ਤਾਂ ਮੰਗ ਅਗਰ ਸੇਵਾ ਨਾਲ ਜੁੜ ਗਈ ਤਾਂ ਸੇਵਾ ਵਪਾਰ ਹੋ ਜਾਂਦੀ ਹੈ, ਸੇਵਾ ਸੇਵਾ ਨਹੀਂ, ਸੇਵਾ ਧੰਦਾ ਹੋ ਜਾਂਦੀ ਹੈ, ਸੇਵਾ ਧਰਮ ਨਹੀਂ। ਤਾਂ ਇਸ ਵਾਸਤੇ ਸਾਹਿਬ ਕਹਿੰਦੇ ਨੇ ਵਾਸਤਵਿਕ ਸੰਤੋਖੀਆਂ ਨੇ ਹੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਐਨ ਮਨ ਤੇ ਤਨ ਨਾਲ ਸੱਚ ਦੀ ਆਰਾਧਨਾ ਕੀਤੀ, शेर की टीसन तो कई जिनी सचो सच ध्याया, सच विच ध्यान उही जोड़ सकता है जो संतोखी है। सच नू बार बार याद भी उही कर सकता है जो संतोखी है। इंज कह लो संतोख मूल है सिमरन दा, दया मूल है सेवा दा। दया नहीं तो सेवा किथे, और संतोख नहीं तो फिर सच दा ध्यान किथे, सच नाल जुड़ना किथे। संतोखी जो हर हालत दे संतुष्ट है, उदे अंदर सिमरन वद्दा ही जाएगा, वद्दा ही जाएगा, उदा ध्यान वद्दा ही जाएगा प्रभु दे। महाराज कहने इस तरह के जेड़े ध्यानी ने, इस तरह के जेड़े संतोखी ने, उन्हें मंदे पैर न रखियो कर सुकृत धर्म कमाया। वो भूल के भी माड़े पासे अपना पैर नहीं रखते, और वो सुकृत करते ने। ते सुकृत की है धर्म, ते धर्म की है प्रभु दे नाम जोड़ना, सुरत जोड़नी, प्रभु दे चरण कमलों दे ध्यान जोड़ना और संतोखी होना, बस यही धर्म है। साहब कहने वो माड़े पासे पैर नहीं रखते, शुभ कर्म करते हैं धर्म कमाते ने। उन्हीं दुनिया तोड़े बंधना अन पानी थोड़ा खर। मनुख का शरीरक बंधन सब तो ज्यादा यही है, बहुता खाना बहुता सोना, क्योंकि बहुता खाना रोगा नु जन्म देंदा है, लिहाजा बहुता खाना बंधन बन जाता है। बहुता खाना सुस्ती नु जन्म देंदा है, आलस नु जन्म देंदा है। आलसी सुस्त रोगी बंदे का प्रभु चिंतन करना बहुत औखा हो जाता है। इस वास्ते साहिब कहने जिहड़े संतोखी पुरुष ने, ये दुनिया का सिरमौर जिहड़ा बंधन है इन्हें तोड़ के रख देंदे ने। ते सिरमौर बंधन की है, बहुत खाना बहुत सोना। उनी दुनिया तोड़े बंधना अन पानी थोड़ा खाया, वो थोड़ा खाते ने, जितनी भुख है उतना ही खाते ने। अज ते वैद लोग भी दसते ने कि भुख तो अन बुरकियां घट खादिया गई तंदुरुस्ती नू जन्म देंदिया ने, स्वास्थ्य नू जन्म देंदिया ने। भुख तो वद पंज बुरकियां खादिया गई रोगां नू जन्म देंदिया ने, तरह तरह की पीड़ा ते कलेश नू जन्म देंदिया ने। इस वास्ते साहिब कहिंदे ने दुनिया दे जिहड़ा सब तो वड्डा बंधन है उसनू भगत तोड़ देंदे ने। ते किहड़े भगत? जो संतोखी ने। उन्हें दुनिया तोड़े बंधना अन पाणी थोड़ा खाया, तू बख्शीसी अगला नित देवे चढ़े सवाया। तू ते बड़ी बख्शिश करदा है, बहुत कुछ उन्हां नू देना है, पर इतने संतोखी ने उतना ही खांदे ने जिन्नी की भुख है, उतना ही हंडांदे ने जितनी की लोड़ है। ओ संतोख दे रहिंदे ने, उंज तेरी बख्शिश बहुत ज्यादा है। तू ते पहाड़ वर्गे ढेर ला देना है, पर वो तिनका मात्र ही ग्रहण करदे ने। तू ते दरिया लगा देना है, पर वो चंद बूंदा ही ग्रहण कर देना है। तू ते पदार्थों के पहाड़ ला देना है, पर वो भुख मात्र ही सेवन करते ने। इस वास्ते साहिब कहिंदे ने तू बख्शीसी अगला नित देवे चढ़े सवाया। तू दिन प्रतिदिन वध चढ़ के देना है, चौधियां करदा है, पर जिहड़े संतोखी ने जो माड़े पासे पैर नहीं रखते, वो वध खाण ते वध पीण दे बंधना नू तोड़ के थोड़ा ही खांदे ने, और इस तरीके नाल संतुष्ट रहिंदे ने। वड्याई वड्डा पाया, वडियाइयां करदिया करदिया वड्डे नूं प्राप्त हो जांदे ने। कहिंदे ने किसी दी भी वडियाई करिए ते वड्डपणा प्राप्त नहीं हुंदा। किसी धनवान नूं बार बार ए आखी जाइए तू बहुत वड्डा धनवान है, तू बहुत वड्डा धनवान है, तो इस तरह दे आखण दे नाल कोई धनवान नहीं हो जांदा। किसी कलाकार नूं आखिए तू चोटी दा संगीतकार है, तू चोटी दा वजंत्री है, पर बार बार आखिए आखण दे नाल कोई वजंत्री नहीं हो जाता, कोई संगीतकार नहीं हो जाता। बार बार आखिए तू महाकवि है, तू सिरमौर कवि है, इस तरह आखण दे नाल कोई महान कवि नहीं हो जाता। और बार बार आखिए तू बहुत वड्डा हुक्मरान है, तू ते शहनशाहां दा शहनशाह है, तू ते तखत दे उत्ते बैठा सुभाए मान लगदा है। इस तरह किसे हुक्मरान की महिमा करिए ते महिमा करन दे नाल कोई हुक्मरान नहीं हो जाता, पर भगवान की महिमा करन वाला भगवान ही हो जाता है। परमात्मा की महिमा गायन करन वाला ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ। ਇਸ ਵਾਸਤੇ ਕਹਿੰਦੇ ਨੇ ਬੰਦਿਆਂ ਨੂੰ ਵੱਡਾ ਵੱਡਾ ਆਖਣਾ ਖੁਸ਼ਾਮਦ ਹੈ, ਰੱਬ ਨੂੰ ਵੱਡਾ ਵੱਡਾ ਆਖਣਾ ਆਪਣੇ ਆਪ ਨੂੰ ਵੱਡਾ ਕਰਨਾ ਖੁਸ਼ਾਮਦ ਨਹੀਂ ਹੈ। ਜਿਸਨੇ ਵੀ ਪਰਮਾਤਮਾ ਨੂੰ ਵੱਡਾ ਕਰਕੇ ਆਖਿਆ ਉਹ ਜਗਤ ਦੇ ਛੋਟਾ ਰਹਿ ਹੀ ਨਹੀਂ ਜਾਂਦਾ। ਜਗਤ ਵਿਚ ਉਹੀ ਛੋਟੇ ਰਹਿ ਜਾਂਦੇ ਨੇ ਜੋ ਛੋਟਿਆਂ ਨੂੰ ਕਿਸੇ ਹੱਦ ਤੱਕ ਵੱਡਾ ਵੱਡਾ ਆਖੀ ਜਾਂਦੇ ਨੇ। ਤੂੰ ਬਹੁਤ ਵੱਡਾ ਧਨਵਾਨ ਹੈ, ਤੂੰ ਬਹੁਤ ਵੱਡਾ ਗੁਣਵਾਨ ਹੈ, ਤੂੰ ਬਹੁਤ ਵੱਡਾ ਹੁਕਮਰਾਨ ਹੈ। ਦਰਅਸਲ ਉਹ ਇਤਨੇ ਵੱਡੇ ਨਹੀਂ ਜਿਤਨਾ ਇਹ ਆਖੀ ਜਾਂਦਾ। ਛੋਟਿਆਂ ਨੂੰ ਜੋ ਵੱਡਾ ਵੱਡਾ ਕਰਕੇ ਆਖਦਾ ਹੈ ਖੁਦ ਛੋਟਾ ਰਹਿ ਜਾਂਦਾ, ਪਰ ਜੋ ਵੱਡੇ ਨੂੰ ਵੱਡਾ ਵੱਡਾ ਕਰਕੇ ਆਖਦਾ ਹੈ ਸਵੈ ਵੱਡਾ ਹੋ ਜਾਂਦਾ। ਸਾਹਿਬ ਕਹਿੰਦੇ ਵਡਿਆਈ ਵੱਡਾ, ਉਸ ਵੱਡੇ ਦੀਆਂ ਵਡਿਆਈਆਂ ਗਾਇਨ ਕਰਦਿਆਂ ਕਰਦਿਆਂ ਵੱਡੇ ਦੀ ਪ੍ਰਾਪਤ ਹੋ ਗਈ, ਵੱਡਪਣੇ ਦੀ ਪ੍ਰਾਪਤੀ ਹੋ ਗਈ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਦਿਆਲੂ ਆਖਿਆ, ਬਾਰ ਬਾਰ ਆਖਿਆ, ਉਹ ਖੁਦ ਦਿਆਲੂ ਹੋ ਗਏ। ਜਿਨ੍ਹਾਂ ਨੇ ਆਖਿਆ ਤੂੰ ਸਰਬ ਕਲਾਂ ਦਾ ਗਿਆਨੀ ਹੈ, ਉਹ ਖੁਦ ਗਿਆਨੀ ਹੋ ਗਏ। ਜਿਨ੍ਹਾਂ ਨੇ ਉਸਨੂੰ ਧਨਵਾਨ ਆਖਿਆ ਸਵੈਮ ਧਨਵਾਨ ਹੋ ਗਏ। ਜਿਨ੍ਹਾਂ ਨੇ ਉਸਨੂੰ ਗੁਣਵਾਨ ਆਖਿਆ ਉਹ ਸਵੈਮ ਗੁਣਵਾਨ ਹੋ ਗਏ। ਇਸ ਤਰੀਕੇ ਨਾਲ ਗੱਲ ਸਪਸ਼ਟ ਹੋ ਗਈ ਕਿ ਜਿਨ੍ਹਾਂ ਨੇ ਈਸ਼ਵਰ ਨੂੰ ਵੱਡਾ ਆਖਿਆ ਉਹ ਜਗਤ ਵਿਚ ਕਦੇ ਛੋਟੇ ਨਹੀਂ ਰਹਿੰਦੇ, ਤੇ ਜਿਹੜੇ ਛੋਟਿਆਂ ਨੇ ਵੱਡਾ ਵੱਡਾ ਕਰਕੇ ਆਖਦੇ ਰਹਿੰਦੇ ਨੇ ਸਵੈਮ ਛੋਟੇ ਕਰਕੇ ਰਹਿ ਜਾਂਦੇ ਨੇ। ਉਸ ਵੱਡੇ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਈ, ਇਸ ਕੌੜੀ ਦੇ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਵਡਿਆਈ ਵੱਡਾ ਪਾਇਆ। ਵਡਿਆਈਆਂ ਨੂੰ ਗਾਇਨ ਕਰ ਕਰਕੇ ਮਹਿਮਾ ਬਿਆਨ ਕਰ ਕਰਕੇ ਹੀ ਵੱਡਪਣੇ ਦੀ ਪ੍ਰਾਪਤੀ ਹੋ ਗਈ, ਉਸ ਈਸ਼ਵਰ ਦੀ ਪ੍ਰਾਪਤੀ ਹੋ ਗਈ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਬੀਠਾ ਹੋਵੇ। ਸੁਣ ਸੁਣ ਕੇ ਸਾਰੇ ਕਹਿੰਦੇ ਨੇ ਹੇ ਪ੍ਰਭੂ ਤੂੰ ਵੱਡਾ ਹੈ, ਤੂੰ ਵੱਡਾ ਹੈ, ਤੂੰ ਮਹਾਨ ਹੈ। ਕੇਵਲ ਵੱਡਾ ਉਹ ਕਿੰਨਾ ਕੁ ਵੱਡਾ ਹੈ, ਬੀਠਾ ਹੋਵੇ ਜੇ ਦੇਖਿਆ ਹੋਵੇ ਤਾਂ ਬਿਆਨ ਕਰੀਏ। ਜਗਤ ਦੇ ਜੋ ਉਸਨੂੰ ਵੱਡਾ ਵੱਡਾ ਕਰਕੇ ਆਖਦੇ ਪਏ ਨੇ ਕਰੀਬਨ ਕਰੀਬਨ ਸੁਣ ਕੇ ਆਖਦੇ ਪਏ ਨੇ, ਤੇ ਇੱਕ ਦਿਨ ਵੇਖਣ ਦੀ ਸ਼ਕਤੀ ਮਿਲ ਜਾਂਦੀ ਹੈ। ਜੋ ਰੋਜ਼ ਸੁਣਦੇ ਨੇ ਉਹ ਵੱਡਾ ਹੈ ਵੱਡਾ ਹੈ ਵੱਡਾ ਹੈ, ਤੇ ਫਿਰ ਜ਼ਬਾਨ ਨਾਲ ਕਥਨ ਕਰਦੇ ਨੇ ਉਹ ਵੱਡਾ ਹੈ ਵੱਡਾ ਹੈ। ਕਹਿੰਦੇ ਬੋਲਦਿਆਂ ਇੱਕ ਦਿਨ ਅੱਖਾਂ ਖੁੱਲ ਜਾਂਦੀਆਂ ਨੇ ਤੇ ਦਿਖਾਈ ਦੇ ਜਾਂਦਾ ਉਹ ਵੱਡਾ ਹੈ। ਕੇਵਲ ਵੱਡਾ ਬੀਠਾ ਦਿਖਾਈ ਦੇ ਜਾਂਦਾ। ਸਾਹਿਬ ਕਹਿੰਦੇ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਸੰਤ ਦੀ ਮਹਿਮਾ ਸੁਣਾ ਕਿ ਸੰਤ ਨੇ ਵੱਡਾ ਆਖਿਆ ਉਹ ਵੇਖ ਕੇ ਵੱਡਾ ਆਖਿਆ। ਆਮ ਜਗਤ ਜਦ ਪਰਮਾਤਮਾ ਨੂੰ ਵੱਡਾ ਵੱਡਾ ਆਖਦਾ ਤਾਂ ਸੁਣ ਕੇ ਆਖਦਾ, ਸੋਚ ਕੇ ਆਖਦਾ, ਪੜ੍ਹ ਕੇ ਆਖਦਾ। ਜ਼ਰੀਆ ਉਸਦੇ ਕੋਲ ਇਤਨਾ ਹੀ ਹੈ, ਹੋਰ ਕੁਛ ਨਹੀਂ ਹੈ। ਦੁਨੀਆਂ ਪੜ੍ਹ ਪੜ੍ਹ ਕੇ ਆਖੀ ਜਾਂਦੀ ਹੈ ਪਰਮਾਤਮਾ ਵੱਡਾ ਹੈ ਪਰਮਾਤਮਾ ਵੱਡਾ ਹੈ, ਸੁਣ ਸੁਣ ਕੇ ਆਖੀ ਜਾਂਦੀ ਹੈ ਵੱਡਾ ਹੈ ਵੱਡਾ ਹੈ। ਜਾਂ ਜਿਨ੍ਹਾਂ ਦੀ ਬੁੱਧੀ ਅਤਿ ਤੀਕਸ਼ਣ ਹੈ ਉਹ ਸੋਚ ਕੇ ਕਹੀ ਜਾਂਦੇ ਨੇ ਵੱਡਾ ਹੈ ਵੱਡਾ ਹੈ। ਸੰਤ ਵੀ ਕਹਿੰਦੇ ਨੇ ਵੱਡਾ ਹੈ ਵੱਡਾ ਹੈ, ਪੜ੍ਹ ਕੇ ਨਹੀਂ, ਸੁਣ ਕੇ ਨਹੀਂ, ਸੋਚ ਕੇ ਨਹੀਂ, ਵੇਖ ਕੇ ਕਹਿ ਰਹੇ ਨੇ, ਉਹਨਾਂ ਨੂੰ ਦਿਖਾਈ ਦੇ ਰਿਹਾ। ਜਿਨ੍ਹਾਂ ਨੂੰ ਦਿਖਾਈ ਦੇ ਰਿਹਾ ਤੇ ਉਹਨਾਂ ਨੇ ਜਿਹੜਾ ਆਖਿਆ ਉਹਨਾਂ ਬੋਲਾਂ ਦੇ ਜਾਨ ਹੈ ਜਿੰਦ ਹੈ। ਉਹ ਬੋਲ ਕਦੀ ਪੁਰਾਣੇ ਨਹੀਂ ਆਉਂਦੇ, ਉਹ ਬੋਲ ਕਦੀ ਫਿੱਕੇ ਨਹੀਂ ਪੈਂਦੇ, ਕਿਉਂਕਿ ਉਹਨਾਂ ਬੋਲਾਂ ਵਿਚ ਜਿੰਦ ਹੈ ਜਾਨ ਹੈ। ਉਹ ਮੁਰਦਿਆਂ ਵਿਚ ਵੀ ਉਹ ਬੋਲ ਜਿੰਦ ਫੂਕ ਦਿੰਦੇ ਨੇ, ਜਾਨ ਫੂਕ ਦਿੰਦੇ ਨੇ। ਜਿਨ੍ਹਾਂ ਬੋਲਾਂ ਵਿਚ ਜਿੰਦ ਨਹੀਂ ਜਾਨ ਨਹੀਂ ਉਹ ਤੇ ਕਈ ਦਫ਼ਾ ਜੀਂਦਿਆਂ ਨੂੰ ਵੀ ਕੁਛ ਦੇਣ ਵਿਚ ਅਸਮਰਥ ਹੁੰਦੇ ਨੇ। ਕਿਹੜੇ ਬੋਲਾਂ ਵਿਚ ਜਾਨ ਨਹੀਂ ਜੋ ਸਿਰਫ ਸੋਚ ਕੇ ਹੀ ਆਖੇ ਗਏ ਨੇ, ਜੋ ਸਿਰਫ ਸੁਣ ਕੇ ਹੀ ਆਖੇ ਗਏ ਨੇ, ਜੋ ਸਿਰਫ ਪੜ੍ਹ ਕੇ ਹੀ ਆਖੇ ਗਏ ਨੇ। ਔਰ ਜਗਤ ਤਕਰੀਬਨ ਕਰੀਬਨ ਇਸੇ ਹੀ ਸਹਾਰੇ ਨਾਲ ਚੱਲੇ। ਸੁਣ ਵੱਡਾ ਆਖੇ ਸਭ ਕੋਏ, ਸੁਣ ਸੁਣ ਕੇ ਜਿਹੜਾ ਇਹ ਵੱਡਾ ਆਖਿਆ ਜਾ ਰਿਹਾ ਹੈ ਮਨੁੱਖ ਹੁਣ ਇਸ ਤੋਂ ਅੱਗੇ ਵੱਧ ਉਹਨੂੰ ਵੇਖ ਵੀ ਸਹੀ, ਤੇ ਵੇਖਣ ਦਾ ਜ਼ਰੀਆ ਕੀ ਹੈ? ਆਖ ਆਖਣ ਵਿੱਚ ਧਿਆਨ ਜੋੜ ਤੇ ਇੱਕ ਦਿਨ ਅੱਖ ਖੁੱਲ ਜਾਏਗੀ ਤੇਰੀ। ਜਿਤਨਾ ਤੂੰ ਉੱਚੀ ਤੇ ਜਿਤਨਾ ਜ਼ਿਆਦਾ ਤੂੰ ਆਖੇਗਾ ਉਹ ਵੱਡਾ ਹੈ ਉਹ ਵੱਡਾ ਹੈ ਵਾਹਿਗੁਰੂ ਵਾਹਿਗੁਰੂ, ਐਸਾ ਆਖਣਾ ਵੀ ਉਸਨੂੰ ਵੱਡਾ ਹੈ ਵੱਡਾ ਹੈ ਵਾਹਿਗੁਰੂ। ਭਾਈ ਅੰਧਕਾਰ ਨੂੰ ਦੂਰ ਕਰਕੇ ਤੂੰ ਚਾਨਣਾ ਦੇਣ ਵਾਲਾ ਹੈ ਚਾਨਣਾ ਦੇਣ ਵਾਲਾ ਹੈ, ਇਹ ਵੀ ਉਸਦੀ ਮਹਿਮਾ, ਇਹ ਵੀ ਉਸਨੂੰ ਵੱਡਾ ਵੱਡਾ ਕਰੀ ਗਿਆ ਆਖਣਾ। तो एक धुन हो के वाहेगुरु 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 ऐसा जो कही जाता है कही जाता है, एक दिन अपने ही बोलों के नाल अपनी अख खुल जाती है, अखा पूर्ण तौर पर खुल जाती है और फिर चारों पासे ब्रह्म ही ब्रह्म दिखाई देता है। साहिब गुरु अर्जन देव जी महाराज प्रमाण कर देने, मैं पेखे ओरी ऊंचा मोहन सबके ऊंचा, मैं बहुत उच्चा मोहन वेखे है, सुन वड्डा आखे सब कोए, मैं सुन के मेरा उच्चा नहीं कह रहा, मैं सुन के सिर्फ वड्डा वड्डा करके नहीं कह रहा, मैं वेखे है, मैं पेखे ओरी ऊंचा मोहन सबते ऊंचा, कायनात दे जो सब तो उच्चा है ते महान है, मैं उन्हें वेखे है, किन्हें वेख लिया है। अवस्था साधना ते पहले यही है कि सुनना, ते सुनदिया सुनदिया उस शिखर तक पहुंचा है कि कहन दी जाच आ जाए, उन्हें आखन दी जाच आ जाए, तू वड्डा है तू समर्थ है, ते इतनी एकाग्रता दे नाल इतनी टिक के वड्डा वड्डा आखन की धुन विच मनुख लीन हो जाए कि एक दिन वेखन की जाच आ जाए और मनुख कह उठे, मैं देखे ओरी ऊंचा मोहन सबते ऊंचा, तो साहिब तिन वड्याई वड्डा पाया, वड्याइया नु बयान कर करके वड्याइया नु कथन कर करके उस वड्डे नु प्राप्त कर लिया और उसनु वड्डा वड्डा आख के जैसे असी छोटे होंदे गए प्रभु वड्डा होंदा गया, जैसे जैसे असी मिटदे गए प्रभु प्रगट होंदा गया, एक दिन असी मिट ही गए प्रभु ही प्रभु रह गया, अकाल पुरख ही रह गया। तो जैसे जैसे मैं वड्डा साडी मैं वड्डी होंदी जाए परमात्मा छोटा होंदा जा रहा है, और जितनी मैं वड्डी होवेगी बाकी सब कुछ छोटा होवेगा, मां भी छोटी पिता भी छोटा भरा भी छोटा उस्ताद भी छोटा गुरु भी छोटा परमात्मा भी छोटा। जैसे जैसे परमात्मा नु आखना शुरू करिए तू वड्डा तू सब तो वड्डा तू सब तो वड्डा, तो असी सब तो छोटे होंगे एक दिन मिट जाने प्रभु ही रह जाता है अकाल पुरख ही रह जाता है। श्लोक महला पहला, हों विच आया हों विच गया हों विच जमया हों विच मोआ हों विच दिता हों विच लिया हों विच खटिया हों विच गया हों विच सचियार कुड़ियार हों विच पाप पुन विचार हों विच नरक सुरग अवतार हों विच हसे हों विच रोवे हों विच भरिए हों विच धोवे हों विच जाति जिनसी खोवे हों विच मूरख हों विच स्याणा मुख मुखत की सार न जाना हों विच माया हों विच छाया हों में कर कर जनते उपाया हों में बूझे तांदर सूझे ज्ञान हूणा कत कत लूझे नानक हुक्मी लिखिए लेख जे हावेखे ते हावेख। आसा दीवार दी सतवीं पौड़ी दे नाल उच्चारण किए हुए जगत गुरु बाबा गुरु नानक देव जी महाराज का यह श्लोक, फिर दूजा गुरु अंगद देव जी महाराज का। इस पावन पवित्र श्लोक के अंदर साहिब श्री गुरु नानक देव जी महाराज ने मनुख की मूल बुनियादी कमजोरी का जिक्र किया है। उंज ते कमजोरियां मनुख दियां अनंत ने, उंज ते औगुण मनुख दे अथाह ने, लेकिन एक औगुण एक कमजोरी मूल है बुनियादी है जो हर वक्त हर समय हर कर्म देच हर कृत देच छाई रहती है व्यापक रूप से होंगी। उसनों साहिब श्री गुरु नानक देव जी महाराज ने अपनी गुरमत भाषा अनुसार हों में आख्या है, जिन्हों इतों की प्राचीन धार्मिक भाषा विच अहं भाव करके कहने अहंकार, मैं हां और मैं होवां मैं ही हां, ਇਹ ਮੈਂ ਭਾਵ ਮਨੁੱਖ ਦੇ ਅੰਦਰ ਹਰ ਵਕਤ ਵਿਆਪਕ ਰਹਿੰਦਾ ਹੈ। ਕਾਦਰ ਕਰੀਮ ਨੇ ਸੁਭਾਵਿਕ ਤੌਰ ਤੇ ਕੁਛ ਔਗਣ ਜਗਤ ਵਿਚ ਖਲੇਰੇ ਨੇ। ਜੈਸੇ ਦੇਖਦੇ ਹਾਂ ਕਿ ਪਤੰਗੇ ਦੇ ਅੰਦਰ ਦ੍ਰਿਸ਼ਟ ਰੋਗ ਪ੍ਰਧਾਨ ਹੈ ਔਰ ਹਾਥੀ ਦੇ ਅੰਦਰ ਕਾਮਕ ਰੁਚੀਆਂ ਸਿਖਰ ਤੇ ਪਹੁੰਚੀਆਂ ਹੋਈਆਂ ਨੇ। ਕੰਨਾਂ ਦਾ ਰਸ ਸਾਡੇ ਦੇਸ਼ ਦੇ ਸ਼ਾਸਤਰਕਾਰ ਕਹਿੰਦੇ ਨੇ ਹਿਰਨ ਵਿਚ ਪ੍ਰਧਾਨ ਹੈ ਔਰ ਨਾਸਕਾ ਦਾ ਰਸ ਸੁਗੰਧੀ ਦੇ ਰਸ ਦਾ ਲਿਪਾਏ ਮਾਨ ਹਰ ਵਕਤ ਲਾਲਚੀ ਰਹਿਣ ਵਾਲਾ ਇਹ ਭੌਰਾ ਪ੍ਰਧਾਨ ਹੈ। ਪੰਜ ਗਿਆਨ ਇੰਦਰੇ ਪੰਜ ਰਸਾਂ ਵਿਚੋਂ ਕੋਈ ਇੱਕ ਰਸ ਕਿਸੇ ਨਾ ਕਿਸੇ ਜੀਵ ਵਿਚ ਪ੍ਰਧਾਨ ਰੂਪ ਵਿਚ ਜੋ ਹੈ ਰਹਿੰਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਬਕਾਇਦਾ ਇਸਦਾ ਜ਼ਿਕਰ ਹੈ। ਲੇਕਿਨ ਇਹ ਜਿਹੜਾ ਮਨੁੱਖ ਹੈ ਇਸਦਾ ਪ੍ਰਧਾਨ ਮੂਲ ਔਗਣ ਕੀ ਹੈ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖ ਦੇ ਅੰਤਿਸ਼ਕਰਨ ਵਿਚ ਝਾਤ ਮਾਰ ਕੇ ਜੋ ਮਨੁੱਖ ਦੀ ਬੁਨਿਆਦੀ ਮੂਲ ਕਮਜ਼ੋਰੀ ਲੱਭੀ ਹੈ ਉਹ ਹੈ ਅਹੰ ਭਾਵ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਂ ਗੁਲ ਬਸ ਕੀਨਾ, ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਨਾਦ ਰੋਗ ਖਪ ਗਏ ਤੁਰੰਗਾ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਸਾਹਿਬ ਜੀ ਨੇ ਇਹ ਜਿਤਨੇ ਜੀਵ ਜੰਤ ਨੇ ਇਹਨਾਂ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਇੱਕ ਬੁਨਿਆਦੀ ਰੋਗ ਹੈ। ਹਾਥੀ ਦਾ ਬੁਨਿਆਦੀ ਰੋਗ ਹੈ ਕਾਮ, ਬਾਕੀ ਇੰਦਰੀਆਂ ਤੋਂ ਕਰੀਬਨ ਕਰੀਬਨ ਇਹ ਨਿਸ਼ਚਿੰਤ ਹੈ। ਲੇਕਿਨ ਇੱਕ ਇੰਦਰੀ ਦੇ ਅਧੀਨ ਹੋਣ ਕਰਕੇ ਇਹਦੀ ਜ਼ਿੰਦਗੀ ਕਈ ਦਫਾ ਬਹੁਤ ਦੁੱਖ ਸਹੇੜਦੀ ਹੈ। ਇਸੇ ਤਰੀਕੇ ਨਾਲ ਇੱਕੋ ਹੀ ਮੂਲ ਔਗਣ ਹੈ ਹਿਰਨ ਵਿਚ, ਉਹ ਗੰਢੇੜੇ ਦਾ ਰਾਗ ਸੁਣ ਕੇ ਆਪਣੇ ਆਪ ਨੂੰ ਸ਼ਿਕਾਰੀ ਦੇ ਅਧੀਨ ਕਰਾ ਬੈਠਦਾ ਹੈ। ਇੱਕੋ ਹੀ ਰਸ ਪ੍ਰਧਾਨ ਹੈ ਭੌਰੇ ਵਿਚ ਨਾਸਕਾ ਦਾ, ਔਰ ਇੱਕੋ ਹੀ ਰਸ ਪ੍ਰਧਾਨ ਹੈ ਅੱਖਾਂ ਦਾ ਬਕਾਇਦਾ ਪਤੰਗੇ ਵਿਚ। ਜ਼ਬਾਨ ਦਾ ਰਸ ਪ੍ਰਧਾਨ ਹੈ ਮੱਛਲੀ ਦੇ ਅੰਦਰ। ਮਨੁੱਖ ਦਾ ਰਸ ਕਹਿੰਦੇ ਅਹੰ ਭਾਵ ਵਿਚ ਹੈ, ਮੈਂ ਵਿਚ ਹੈ। ਜਿੱਥੇ ਜਿੱਥੇ ਇਸਦੀ ਮੈਂ ਨੂੰ ਤ੍ਰਿਪਤੀ ਮਿਲੇ, ਜਿੱਥੇ ਜਿੱਥੇ ਇਸਦੀ ਮੈਂ ਨੂੰ ਕੋਈ ਪੱਠੇ ਪਾਵੇ, ਜਿੱਥੇ ਜਿੱਥੇ ਮੈਂ ਭਾਵ ਜ਼ਿਆਦਾ ਪ੍ਰਗਟ ਹੋਵੇ ਉੱਥੇ ਮਨੁੱਖ ਨੂੰ ਰਸ ਆਉਂਦਾ ਹੈ। ਮਨੁੱਖ ਆਪਣੇ ਨਾਲੋਂ ਜ਼ਿਆਦਾ ਧਨਵਾਨਾਂ ਦੀ ਸਭਾ ਵਿਚ ਬੈਠ ਕੇ ਖੁਸ਼ ਨਹੀਂ ਹੁੰਦਾ, ਕਿਉਂਕਿ ਵੱਡੇ ਧਨਵਾਨਾਂ ਦੀ ਸਭਾ ਵਿਚ ਬੈਠ ਕੇ ਉਹਦੇ ਅੰਦਰ ਹੀਣ ਭਾਵ ਪੈਦਾ ਹੁੰਦਾ ਔਰ ਉਹਦੀ ਹਉਮੈ ਨੂੰ ਸੱਟ ਲੱਗਦੀ ਹੈ, ਉਹਦੇ ਅਹੰਕਾਰ ਨੂੰ ਸੱਟ ਲੱਗਦੀ ਹੈ। ਮੂਰਖ ਗੁਣਵਾਨਾਂ ਦੀ ਮਹਿਫਿਲ ਵਿਚ ਬੈਠ ਕੇ ਵੀ ਦੁਖੀ ਹੁੰਦਾ ਹੈ, ਕਾਰਨ ਕਿ ਗੁਣਵਾਨ ਉਸਨੂੰ ਉੱਚੇ ਦਿਖਾਈ ਦਿੰਦੇ ਨੇ ਔਰ ਫਿਰ ਉਹ ਖੁਦ ਗੁਣਵਾਨਾਂ ਦੇ ਸਾਹਮਣੇ ਛੋਟਾ ਹੋ ਜਾਂਦਾ ਹੈ। ਇਹ ਛੋਟਾਪਨ ਖਟਕਦਾ ਹੈ। ਮਨੁੱਖ ਹਰ ਮਹਿਫਿਲ ਵਿਚ ਹਰ ਥਾਂ ਤੇ ਹਰ ਸਮੇਂ ਤੇ ਉੱਚਾ ਹੀ ਰਹਿਣਾ ਚਾਹੁੰਦਾ ਹੈ, ਵੱਡਾ ਹੀ ਰਹਿਣਾ ਚਾਹੁੰਦਾ ਹੈ। ਇਸ ਵਾਸਤੇ ਜਦ ਵੀ ਮਨੁੱਖ ਦੇ ਅੰਦਰ ਇਹ ਹਉਮੈ ਪ੍ਰਬਲ ਰੂਪ ਵਿਚ ਹੋਵੇ ਉਹ ਆਪਣੇ ਤੋਂ ਜ਼ਿਆਦਾ ਵੱਡੇ ਧਨਵਾਨ ਕੋਲ ਨਹੀਂ ਬੈਠ ਸਕਦਾ, ਉਹ ਆਪਣੇ ਤੋਂ ਜ਼ਿਆਦਾ ਵੱਡੇ ਗੁਣਵਾਨ ਕੋਲ ਕਲਾਕਾਰ ਕੋਲ ਨਹੀਂ ਬੈਠ ਸਕਦਾ। ਜੇ ਬੈਠੇਗਾ ਤੇ ਉਹਨੂੰ ਤ੍ਰਿਪਤੀ ਨਸੀਬ ਨਹੀਂ ਹੋਵੇਗੀ, ਬੇਚੈਨੀ ਹੋਵੇਗੀ, ਪਰੇਸ਼ਾਨੀ ਹੋਵੇਗੀ। ਜਿੱਥੇ ਜਿੱਥੇ ਵੀ ਉਸਨੂੰ ਛੋਟਾ ਭਾਵ ਮਹਿਸੂਸ ਹੋਵੇਗਾ ਔਖਾ ਹੋਵੇਗਾ। ਕਹਿੰਦੇ ਨੇ ਇਸੇ ਅਹਮ ਭਾਵ ਤੋਂ ਨਿੰਦਾ ਦਾ ਜਨਮ ਹੋਇਆ ਹੈ। ਹੁਣ ਦੂਸਰਾ ਵੱਡਾ ਹੈ ਤੇ ਹੁਣ ਹਉਮੈ ਨੂੰ ਸੰਤੁਸ਼ਟ ਕਰਨਾ ਹੈ, ਅਹਮ ਨੂੰ ਸੰਤੁਸ਼ਟ ਕਰਨਾ ਹੈ, ਰਸ ਦੇਣਾ ਹੈ, ਕਿਵੇਂ ਕਰੀਏ? ਉਸ ਵੱਡੇ ਨੂੰ ਛੁਪਿਆਓ ਤਾਂ ਵੱਡੇ ਨੂੰ ਛੁਪਿਆਉਣ ਦਾ ਇੱਕੋ ਹੀ ਤਰੀਕਾ ਹੈ, ਨਿੰਦਾ। ਉਹਦੇ ਤੇ ਇਲਜ਼ਾਮ ਤਰਾਸ਼ੀਆਂ ਕਰ ਦੋ, ਉਹਦੀਆਂ ਬੁਰਾਈਆਂ ਦਾ ਜ਼ਿਕਰ ਕਰ ਦੋ, ਚਾਹੇ ਨਹੀਂ ਵੀ ਨੇ ਕਲਪਨਾ ਕਰਕੇ ਵੀ ਕਰ ਦੋ, ਤਾਂ ਕਿ ਦੂਸਰਾ ਕਮ ਸੇ ਕਮ ਛੋਟਾ ਹੋਵੇ ਤੇ ਮੈਂ ਵੱਡਾ ਹੋਵਾਂ। ਕਈ ਵਾਰ ਦੇਖਦੇ ਹਾਂ ਛੋਟੇ ਛੋਟੇ ਮਾਸੂਮ ਬੱਚੇ ਵੀ ਵੱਡਾ ਹੋਣ ਦਾ ਨਾਟਕ ਰੱਖਦੇ ਨੇ, ਨਕਲੀ ਮੁੱਛਾਂ ਲਾ ਕੇ ਜਾਂ ਨਕਲੀ ਹਾਵ ਭਾਵ ਕਰਕੇ ਉਹ ਆਪਣੇ ਆਪ ਨੂੰ ਵੱਡਾ ਹੋਣਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਜ਼ਿੰਦਗੀ ਦੇ ਕਿਸੇ ਤਲ ਵਿਚ ਵੀ ਮਨੁੱਖ ਨੂੰ ਛੋਟਾ ਹੋਣਾ ਪ੍ਰਵਾਨ ਨਹੀਂ, ਚਾਹੇ ਉਹ ਬੱਚਾ ਹੈ, ਚਾਹੇ ਉਹ ਜਵਾਨ ਹੈ, ਚਾਹੇ ਉਹ ਬੁੱਢਾ ਹੈ, ਚਾਹੇ ਉਹ ਨਿਰਧਨ ਹੈ, चाहे धनवान है, चाहे निर्गुण है, चाहे गुणवान है, मनुख के अंदर यह भाव बनिया ही रहता है कि मैं वड्डा हां और मैं वड्डा होगा, दूजा छोटा है जे नहीं तो उन्हें छोटा कर देना है। मनुख की इस अहंग भाव तो तरह तरह के तशद्दद जुल्म बरपा हुए हैं। संसार देश 90% जुल्म तशद्दद मनुख के अहंग भाव तो निकलता है। मैं वड्डा तू छोटा है, मैं हां तू है, और मैं सब कुछ हां तू कुछ भी नहीं। इस भाव ने समुची दुनिया नू, खास करके मनुखी दुनिया नू नर्क बना के रख देता है। ये हव में किस किस थान से व्यापक रहती है, इस नू साहिब श्री गुरु नानक देव जी महाराज ने बड़े सोहने ढंग नाल इस पावन पवित्र श्लोक विच खोले। मूल कमजोरी मनुख दी अहंकार है। साहिब श्री गुरु नानक देव जी महाराज का फैसला हौ में रोग मानुख को देना, इहदा इह मतलब नहीं कि इहदे च बाकी रोग नहीं है, बाकी कमजोरियां नहीं है। कमजोरियां तो बाकी भी ने, वो उकसाहट नाल पैदा होंदियां ने, वो वक्त नाल पैदा होंदियां ने, समय नाल पैदा होंदियां ने। इको एक कमजोरी जो अठे पैर जागदियां सौंदियां मनुख दे दिल दिमाग विच रहिंदी है, वो है अहं भाव। मैं हां और मैं बहुत वड्डा, चाहे वड्डा है चाहे नहीं, पर वड्डा होके मैं दिखाना है, वड्डा होना मैं प्रकट करना है। और जे नहीं प्रकट कर सकया तो कोई गल नहीं, वड्डा होना मैं मन लेना, मैं वड्डा ही हां। मन ते सकदा है, मनन दे इत्थे कोई रोक नहीं। इस वास्ते मासूम बच्चा भी कई दफा अपने आप नूं बादशाह मन लैंदा है, ये गल वखरी है। वो खेल भी बादशाह ते वजीर दा खेल रहा है, अंदर उसके अंदर रुचि है कि मैं बादशाह, मैं वड्डा, मैं बहुत वड्डा। साहिब श्री गुरु नानक देव जी महाराज इस पावन पवित्र श्लोक विच इसी कमजोरी का जिक्र करते हैं, और गुरु अर्जन देव जी महाराज अपनी बाणी फरमान करते हैं, आपस को जो भला कहावे किसे भलाई निकट ना आए। और हकीकत है कि जद जद मनुख अपने आप नूं बहुत उच्चा कहलांदा है, वो कहलांदा इस वास्ते और खुद प्रगट करना भी इस वास्ते चाहते कि उच्चा नहीं है। अगर उच्चा है तो कभी आखण की लोड़ भी नहीं पड़ी। सूरज ने कभी नहीं आख्या कि मेरे च रोशनी है, चंद्रमा ने कभी नहीं आख्या मेरे च शीतलता है, चंदन कभी ढंडोरा नहीं पिटदा मेरे ठंड है, मेरे च सुगंधी है। सुगंधी खुद बोल पैंदी है, महक खुद बोल पैंदी है, शीतलता खुद ही दस पैंदी है। जब शीतलता नहीं है तो फिर कहना पैंदा है शीतलता का कि मेरे कुल है। जब महक नहीं है, सुगंधी नहीं है, तो फिर प्रगटावा करना पैंदा है। तो खैर अजोकी 20वीं सदी मुखर भी बड़ी है, बहुत बोल रही है, बहुत बोल रही है। इतना बोलना पहले नहीं सी, और सारे बोल अहंकार तो पैदा हो रहे हैं। सारे बोल इस वास्ते ने कि मैं हां बोल बोल के अपनी होंद प्रकट करनी है। कोई अपनी जात प्रकट कर रहा है, कोई अपनी पात, कोई अपना रंग, कोई अपना रूप, कोई अपना स्वभाव, कोई अपने गुण, कोई अपनी धन संपदा, कोई अपनी बिरादरी, कोई अपना मुल्क, कोई अपनी भाषा और कोई अपना प्रांत। वर्ष के बोलां विच सब कुछ यही प्रकट हो रहा है। जब कोई कहता है मेरा देश सब तो वड्डा है, इहदे च एक भाव प्रकट होंदा है, मैं सब तो वड्डा, क्योंकि मैं छोटे देश का रहने वाला नहीं हाँ, मैं बहुत वड्डे देश का रहने वाला। हुण वड्डपना चाहिए तो वड्डे होने लई कोई सहारा चाहिए तो कोई देश का सहारा पकड़ लैंदा है। मैं छोटे मोटे देश का रहने वाला नहीं, मैं बहुत वड्डे देश का रहने वाला। फिर मनुख ऐसा भी कह देता है मेरा मजहब बहुत वड्डा है, हुण मेरा मजहब बहुत वड्डा है ता ही मैं वड्डा, जे मेरा मजहब छोटा है तो फिर मैं छोटा। साडी भाषा बड़ी महान है, साडी कुल बहुत उच्ची है, तो कुल बहुत उच्ची है ता ही मैं उच्चा, जे कुल नहीं उच्ची तो फिर मैं कितों उच्चा। जात नहीं उच्ची तो मैं कितों उच्चा। जात नूं उच्चा करना, कुल नूं उच्चा करना, भाषा नूं उच्चा करना, प्रांत नूं उच्चा करना, मुल्क नूं उच्चा करना, दरअसल ए भी मनुख ने अपनी होमे नूं उच्चा करने की कोशिश की है। और इना ही पहलां ते मनुख अपनी होमे नूं प्रगटांदा है, मेरा देश महान, तो स्पष्ट हो गई गल मैं महान हां, क्योंकि मैं एक महान देश का नागरिक हां। हौमे अनेकां द्वार तों ये प्रगट होंदी है। मेरी भाषा कोई मामूली भाषा नहीं है, मेरा धर्म कोई मामूली धर्म नहीं है, मेरी कुल कोई मामूली कुल नहीं है। तो मनुख दी ए होम है जो हृदय विच है, पर इस हृदय की टंकी नूं हजारां ही टूटियां लगियां ने, कोई जात दी, पात दी, भाषा दी, धर्म दी, रंग दी, रूप दी, नस्ल दी, जिदे राही होमे दा जल बाहर निकल रहा है, मनुख अपनी होमे नूं प्रगटा रहा है। साहिब श्री गुरु नानक देव जी महाराज प्रमाण करदे ने कि होमे दे बोल जिंदगी दे हर कर्म दे उत्ते हावी ने, लागू ने और प्रगट हुंदे ने। साहिब प्रमाण करदे ने होम विच आया, होम विच गया, होम विच जमया, होम विच मुआ। बुनियादी ते इह सतगुरु दसदे ने कि मनुख दे आउण दा कारण भी होमे है। मैं हां ते कहिंदे ने उतने चिर तक ईश्वर भी उसकी होंद नूं कायम रखदा है, तू है। ते जिस दिन बंदा कह देंदा मैं नहीं हां तू ही है, उस दिन कहिंदे ने मनुख ईश्वर हो जांदा है, परमात्मा हो जांदा है। ईश्वर ते मनुख दे विचकार अगर कोई दीवार है तां दूजा तीजा दीवार नहीं, मैं ही दीवार हां। और ऐसा ये व्यापक रूप विच अजोके समय च मौजूद है। साहिब कहिंदे ने इह होमे आउण जाण दा कारण बनदी है, ते बार बार जन्म दिलांदी है। हां मैं यही बीज है, मैं हां तो परमात्मा कहिंदा ठीक है तू है तू रहेगा। साधना करदे करदे, भक्ति करदे करदे, जिस दिन मनुख दी सुरत उस अवस्था ते पहुंच जाए कि मनुख दी जबान तो मैं ना निकले तू ही तो निकले, कहिंदे ने उस दिन मनुख ही परमात्मा हो जाता है, मनुख ही ईश्वर हो जाता है। साहिब श्री गुरु अर्जन देव जी महाराज के दरबार में भगत काना अपनी बाणी लेके आए सन, तो सतगुरु ने सुते सिद्ध कहा भाई तू सुना, तेरा कलाम असी सुनना चाहते हैं। उन्हें अपनी रचना इथों आरंभ की थी, मैं ओही रे मैं ओही रे। सतगुरु ने रोकया, कहने लगा नहीं ते बोल असी सुनने भी नहीं, गुरु ग्रंथ साहब जी महाराज दे दर्ज करना ते दरकिनार असी सुनने भी नहीं। जिस दे च मनुख दी मैं प्रगट होवे, जिस दे च मनुख दी मैं दा जिक्र होवे, मैं दा वादा होवे, ए बोल असी नहीं सुनने, ए बोल असी नहीं दर्ज करने। असी ते ए बोल सुनने ने, ए बोल दर्ज करने ने, तू तू करता तू भया, मुझ में रहा ना हो जब आपा परका मिट गया, जत देखा तत को। हूं मेरे च मैं मिट गई, हूं तो मैं जिधर देखदा तू ही तू है, तू तो बिना हूं होर कुछ भी नहीं है। तो साहिब इत्थे फरमान करदे ने मनुख है अहंकार करके ही आउंदा है, मैं भाव करके ही आउंदा है, और मैं भाव ही मौत दा कारण बनती है। जिस दिन मैं मिट जाती है उस दिन मनुख नूं ऐसा बोध आउंदा है न किछ जन्मे न किछ मरे, कुछ जमदा नहीं कुछ मरदा नहीं। दावे नाल कह दिता है भगत सिरनौर श्री पीपा जी ने, आप कहिंदे ने काया बहुखंड खोजते नौ निध पाई, ना कछ आए बो ना कछ जाए बो राम की दुहाई। श्री पीपा कहिंदे ने दुहाई है हे ईश्वर, गल कुछ होर सी ते मैं समझदा होर रहा, मैं कह समझदा रहा, कुछ जमदा है कुछ मरदा है, कुछ आउंदा है कुछ जाउंदा है। और इस तो इलावा कुछ खुशियां ने कुछ गमियां ने, पर अज मैनू पता चले तो कुछ भी नहीं तू ही तू है, ना कछ आए बो ना कछ जाए बो राम की दुहाई। हे राम अज जब मैं तेरे विच लीन होया ते मेरा मैं भाव मिटे है, ते हुण मैं ऐसा समझदा कोई जमदा नहीं कोई मरदा नहीं, न किछ जन्मे न किछ मरे। गुरु अर्जन देव जी महाराज कहन कौन मुआ है कौन जमे है, ये भ्रांतियां ने ये भरम भुलेखे ने, सिर्फ मैं दे तल तो पैदा होंगे ने, सिर्फ अहं भाव तो पैदा होंगे ने। तो साहिब कहते मनुख का यह जो अहंकार है, अहंकार की सोचनी ही जन्म मरण का कारण बनती है, और अहंकार की सोचनी यह कबूल करने मजबूर कर देती है मेरा जन्म होया है मेरा मरण होया है, मैं जमया मैं मरांगा, मेरा जन्म होया है मेरी होंद है मैं प्रगट होया। साहिब कहने इस तरह होमे बद्धा आवे जाए, अहं भाव करके आवना जावना बनिया रहिंदा है। साहिब अगां चल के कहने होम विच जमया ਆਉਂ ਵਿੱਚ ਮੋਆ। ਜੇ ਮਨੁੱਖ ਜ਼ਿਕਰ ਵੀ ਕਰੇ ਮੇਰਾ ਜਨਮ ਹੋਇਆ ਤਾਂ ਇਹਦੇ ਚ ਵੀ ਅਹੰਕਾਰ ਭਾਵ ਮੌਜੂਦ ਹੈ, ਮੇਰਾ ਜਨਮ ਹੋਇਆ ਤੂੰ ਕਿੱਥੇ ਹੈ। ਜੈਸੇ ਜੈਸੇ ਕੋਈ ਮੇਰਾ ਕਰਦਾ ਹੈ ਮੈਂ ਭਾਵ ਵੱਧਦਾ ਹੈ, ਮੇਰਾ ਧਨ, ਮੇਰਾ ਧਨ, ਮੇਰੀ ਕੁਲ। ਮੇਰਾ ਮੇਰਾ ਜਿਤਨਾ ਜ਼ਿਆਦਾ ਇਕੱਠਾ ਹੋਵੇਗਾ ਮੈਂ ਦੀ ਢੇਰੀ ਉਤਨੀ ਵੱਡੀ ਹੋ ਜਾਏਗੀ। ਮੇਰੇ ਕਰਕੇ ਹੀ ਮੈਂ ਦੀ ਢੇਰੀ ਵੱਧਦੀ ਹੈ, ਮੇਰਾ ਕੁਛ ਨਹੀਂ ਤਾਂ ਫਿਰ ਮੈਂ ਵੀ ਕੁਛ ਨਹੀਂ। ਤੇਰਾ ਤੇਰਾ ਸੰਗ੍ਰਹਿ ਕਰੀਏ ਤਾਂ ਫਿਰ ਤੂੰ ਹੀ ਬਚਦਾ ਹੈ, ਮੈਂ ਨਹੀਂ ਬਚਦਾ। ਤੇ ਮੇਰਾ ਮੇਰਾ ਕਰੀਏ ਤਾਂ ਫਿਰ ਮੈਂ ਹੀ ਬਚਦਾ ਹੈ, ਤੂੰ ਇੱਕ ਪਾਸੇ ਹੋ ਜਾਣਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ, ਜਬ ਲਗ ਮੇਰੀ ਮੇਰੀ ਕਰੇ ਤਬ ਲਗ ਤਾਜ ਏਕ ਨਹੀਂ ਸਰੇ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਤਾਜ ਸਵਾਰੇ ਆਏ। ਤੋ ਮੇਰੇ ਦਾ ਮੈਂ ਨਾਲ ਸੰਬੰਧ ਹੈ, ਤੇਰੇ ਦਾ ਤੂੰ ਨਾਲ ਸੰਬੰਧ ਹੈ। ਭਗਤ ਕਹਿੰਦੇ ਨੇ ਤੇਰਾ 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 ਸਭ ਕੁਛ ਤੇਰਾ, ਇੱਕ ਦਿਨ ਤੂੰ ਨਾਲ ਜੁੜ ਜਾਂਦੇ ਨੇ। ਸੰਸਾਰੀ ਕਹਿੰਦਾ ਮੇਰਾ ਮੇਰਾ ਮੇਰਾ, ਆਪਣੀ ਮੈਂ ਨਾਲ ਹੀ ਜੁੜੇ ਰਹਿ ਜਾਂਦੇ ਨੇ। ਮੈਂ ਬੋਝ ਹੈ, ਮੈਂ ਤਣਾਅ ਹੈ, ਮੈਂ ਭਾਰ ਹੈ, ਮੈਂ ਜਨਮ ਦਾ ਕਾਰਨ ਹੈ, ਮੈਂ ਮਰਨ ਦਾ ਕਾਰਨ ਹੈ, ਮੈਂ ਦੁੱਖਾਂ ਦਾ ਮੂਲ ਹੈ, ਮੈਂ ਸੰਤਾਪ ਦਾ ਘਰ ਹੈ, ਮੈਂ ਵਿਕਾਰਾਂ ਦੀ ਖਾਣ ਹੈ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਪਾਵਨ ਪਵਿੱਤਰ ਸਲੋਕ ਵਿੱਚ ਪ੍ਰਮਾਣ ਕੀਤਾ ਹੈ ਕਿ ਮੈਂ ਮਨੁੱਖ ਦੇ ਹਰ ਕਿਰਦਾਰ ਵਿੱਚ ਹਰ ਕਰਮ ਵਿੱਚ ਛਾਈ ਰਹਿੰਦੀ ਹੈ। ਜੇ ਉਹ ਐਸਾ ਜ਼ਿਕਰ ਵੀ ਕਰਦਾ ਹੈ ਕਿ ਮੈਂ ਜੰਮਿਆ ਮੈਂ ਮਰਿਆ ਤਾਂ ਇਹਦੇ ਚ ਹੀ ਉਹਦੀ ਮੈਂ ਮੌਜੂਦ ਹੈ, ਮੈਂ ਨੂੰ ਪ੍ਰਗਟ ਕਰ ਰਿਹਾ, ਅਹੰ ਭਾਵ ਨੂੰ ਪ੍ਰਗਟ ਕਰ ਰਿਹਾ। ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ। ਜੇ ਦਾਤਾ ਬਣਿਆ ਦੇਣ ਵਾਲਾ ਵੀ ਬਣਿਆ ਤਾਂ ਕਹਿੰਦਾ ਮੈਂ ਦਿੱਤਾ, ਮੈਂ ਦਾਨੀ। ਹੁਣ ਜਿਤਨਾ ਵੱਡਾ ਦਾਨੀ ਉਤਨਾ ਵੱਡਾ ਅਹੰਕਾਰੀ, ਜਿਤਨਾ ਵੱਡਾ ਗਿਆਨੀ ਉਤਨਾ ਵੱਡਾ ਅਹੰਕਾਰੀ। ਇਸ ਨੂੰ ਮਨੋਵਿਗਿਆਨੀਆਂ ਨੇ ਵੀ ਮੰਨ ਲਿਆ, ਕਿਉਂਕਿ ਵੱਡੇ ਅਹੰਕਾਰ ਲਈ ਵੱਡਾ ਦਾਨ ਚਾਹੀਦਾ, ਵੱਡੇ ਅਹੰਕਾਰ ਲਈ ਵੱਡਾ ਗਿਆਨ ਚਾਹੀਦਾ। ਅਜੋਕੀ ਸਦੀ ਗਿਆਨੀ ਸਦੀ ਹੈ, ਪਹਿਲੇ ਇਤਨਾ ਗਿਆਨ ਪ੍ਰਿਥਵੀ ਤੇ ਨਹੀਂ ਸੀ ਜਿਤਨਾ ਅੱਜ ਹੈ। ਜਿਤਨੇ ਵਿਦਿਆਲੇ ਨੇ, ਜਿਤਨੇ ਕਾਲਜ ਨੇ ਔਰ ਜਿਤਨੇ ਮਹਾਂਵਿਦਿਆਲੇ ਨੇ, ਇਹ ਪਹਿਲੇ ਪ੍ਰਿਥਵੀ ਤੇ ਨਹੀਂ ਸਨ, ਅੱਜ ਨੇ। ਅੱਜ ਮਨੁੱਖਤਾ ਜਿਤਨੀ ਪੜ੍ਹੀ ਲਿਖੀ ਹੈ ਪਹਿਲੇ ਨਹੀਂ ਸੀ। ਅੱਜ ਮਨੁੱਖਤਾ ਕੋਲ ਜਿਤਨਾ ਬੋਧ ਗਿਆਨ ਹੈ ਪਹਿਲੇ ਨਹੀਂ ਸੀ, ਪਰ ਅਜੋਕੀ ਮਨੁੱਖਤਾ ਜਿਤਨੀ ਅਹੰਕਾਰੀ ਹੈ ਪਹਿਲੇ ਨਹੀਂ ਸੀ। ਇਸ ਵਾਸਤੇ ਮਿਲਨਸਾਰੀ ਦੇ ਜਜ਼ਬੇ ਖਤਮ ਹੋ ਗਏ, ਮੇਲ ਮਿਲਾਪ ਖਤਮ ਹੋ ਗਏ। ਕਹਿੰਦੇ ਨੇ ਮੈਂ ਦਾ ਮੈਂ ਨਾਲ ਮੇਲ ਹੋਣਾ ਬੇਟਾ ਬਹੁਤ ਕਠਿਨ ਹੈ, ਮੈਂ ਦਾ ਮੈਂ ਨਾਲ ਤਣਾਅ ਤੇ ਹੋ ਸਕਦਾ ਹੈ, ਮੈਂ ਦਾ ਮੈਂ ਨਾਲ ਰੰਜ ਤੇ ਹੋ ਸਕਦਾ ਹੈ, ਮੈਂ ਦਾ ਮੈਂ ਨਾਲ ਟਕਰਾਉ ਤੇ ਹੋ ਸਕਦਾ ਹੈ, ਝਗੜਾ ਤੇ ਹੋ ਸਕਦਾ ਹੈ। ਮੈਂ ਦਾ ਮੈਂ ਨਾਲ ਮਿਲਣ ਨਹੀਂ ਹੈ, ਮੈਂ ਦਾ ਤਾਂ ਤੂੰ ਨਾਲ ਹੀ ਮਿਲਣ ਹੈ, ਮੈਂ ਤੇ ਤੂੰ ਦੇ ਵਿੱਚ ਹੀ ਲੀਨ ਹੋ ਸਕਦੀ ਹੈ। ਮੈਂ ਦੇ ਆਸਰੇ ਤੇ ਵੱਧਦੀ ਹੈ, ਦੋਵੇਂ ਪਾਸੇ ਮੈਂ ਕਰਨ ਵਾਲੇ ਹੋਣ ਤਾਂ ਦੋਹਾਂ ਦੀ ਮੈਂ ਵੱਧ ਜਾਏਗੀ, ਦੋਹਾਂ ਦਾ ਅਹੰਕਾਰ ਵੱਧ ਜਾਏਗਾ। ਇੱਕ ਪਾਸੇ ਪ੍ਰਮਾਤਮਾ ਹੋਵੇ, ਔਰ ਕਮਾਲ ਦੀ ਗੱਲ ਹੈ ਉਸਨੇ ਕਿਸੇ ਥਾਂ ਵੀ ਆਪਣੀ ਹੋਂਦ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਹਾਂ ਐਸਾ ਉਹ ਡੰਡੋਰਾ ਕਿਧਰੇ ਵੀ ਨਹੀਂ ਦਿੰਦਾ। ਹਾਂ, ਜਿਨ੍ਹਾਂ ਨੇ ਉਸਨੂੰ ਜਾਣਿਆ ਉਹਨਾਂ ਨੇ ਡੰਡੋਰਾ ਪਿੱਟਿਆ, ਤੂੰ ਹੈ ਤੂੰ ਹੈ, ਮੈਂ ਤੇ ਹਾਂ ਹੀ ਨਾ, ਮੇਰੀ ਤੇ ਕੋਈ ਹੋਂਦ ਹੀ ਨਹੀਂ ਹੈ। ਲੇਕਿਨ ਈਸ਼ਵਰ ਦੀ ਤਰਫੋਂ ਐਸਾ ਅੱਜ ਤੱਕ ਕੋਈ ਦਾਅਵਾ ਨਹੀਂ ਹੈ। ਇਹ ਵਿਨਿਮਰਤਾ ਦੀ ਸਿਖਰ ਹੈ ਕਿ ਸਮੂਹ ਸੰਸਾਰ ਦਾ ਕਰਤਾ ਹੋਵੇ ਤੇ ਕਰਤੇਪਣ ਦਾ ਕੋਈ ਦਾਅਵਾ ਨਹੀਂ, ਜਦਕਿ ਛੋਟੀ ਮੋਟੀ ਕ੍ਰਿਤ ਦਾ ਵੀ ਮਨੁੱਖ ਦਾਅਵਾ ਕਰਦਾ ਹੈ। ਇਸ ਕਵਿਤਾ ਦਾ ਕਰਤਾ ਮੈਂ ਹਾਂ, ਇਸ ਕਿਤਾਬ ਦਾ ਕਰਤਾ ਮੈਂ ਹਾਂ, ਇਸ ਵਸਤੂ ਦਾ ਕਰਤਾ ਮੈਂ ਹਾਂ, ਇਸ ਕਲਾ ਦਾ ਕਰਤਾ ਮੈਂ ਹਾਂ। ਪਰ ਸਾਰੀਆਂ ਕਲਾ ਦਾ ਗਿਆਨੀ ਹੁੰਦਿਆਂ ਹੋਇਆ ਤੇ ਸਾਰੇ ਸੰਸਾਰ ਦਾ ਰਚੇਤਾ ਹੁੰਦਾ ਹੋਇਆ ਉਹਦਾ ਦਾਅਵਾ ਕਿਸੇ ਥਾਂ ਤੇ ਵੀ ਨਹੀਂ ਹੈ। ਕਹਿੰਦੇ ਨੇ ਜਿਸ ਦਿਨ ਮਨੁੱਖ ਨਿਰਦਾਵੇ ਹੋ ਜਾਂਦਾ ਹੈ, ਉਹਦੇ ਅੰਦਰੋਂ ਸਾਰੇ ਦਾਅਵੇ ਨਿਕਲ ਜਾਂਦੇ ਨੇ, ਉਸ ਦਿਨ ਹੀ ਮਨੁੱਖ ਈਸ਼ਵਰ ਦੇ ਨੇੜੇ ਹੋ ਜਾਂਦਾ ਹੈ। ਪਰ ਅਹੰਕਾਰ ਭਾਵ ਇਹ ਦਾਅਵਾ ਕਰਨ ਨਹੀਂ ਦਿੰਦਾ। ਅਹੰਕਾਰ ਭਾਵ ਤੇ ਇਸ ਤਰ੍ਹਾਂ ਦੇ ਦਾਅਵੇ ਕਰਵਾਉਂਦਾ, ਮੈਂ ਹਾਂ, ਮੇਰੀ ਹੋਂਦ ਹੈ। ਤੇ ਸਾਹਿਬ ਕਹਿੰਦੇ ਨੇ ਜਿਤਨਾ ਦਿੱਤਾ ਉਤਨਾ ਅਹੰ ਭਾਵ ਵਧਿਆ। ਬਲਕਿ ਐਸਾ ਵੀ ਹੁੰਦਾ ਮਨੁੱਖ ਦੀ ਕਾਇਆ ਮਿਟ ਜਾਂਦੀ ਹੈ, ਮਨੁੱਖ ਦਾ ਅਹੰਕਾਰ ਜ਼ਿੰਦਾ ਰਹਿ ਜਾਂਦਾ, ਬੇਸ਼ੁਮਾਰ ਧਰਮਸ਼ਾਲਾਵਾਂ ਦੀਆਂ ਪੱਥਰਾਂ ਦੇ ਉੱਤੇ ਸ਼ਿਲਾਂ ਦੇ ਉੱਤੇ ਅੱਜ ਵੀ ਮਨੁੱਖਾਂ ਦੇ ਦਾਨੀ ਹੋਣ ਦੇ ਨਾਮ ਲਿਖੇ ਪਏ ਨੇ ਔਰ ਉਹ ਪੱਥਰ ਕੂਕ ਕੂਕ ਕੇ ਕਹਿ ਰਹੇ ਨੇ ਫਲਾਣਾ ਦਾਨੀ ਸੀ ਫਲਾਣਾ ਦਾਨੀ ਸੀ। ਮਨੁੱਖ ਨੇ ਐਸਾ ਪੱਥਰਾਂ ਤੋਂ ਵੀ ਕਹਿਲਵਾਇਆ ਹੈ, ਨਿਰਜੀਵ ਪੱਥਰਾਂ ਤੋਂ, ਕਿਉਂ ਕਿ ਜਿੰਦ ਜਾਨ ਰੱਖਣ ਵਾਲੇ ਜਿਹੜੇ ਮਨੁੱਖ ਨੇ ਉਹ ਤੇ ਆਪਣੀ ਹੋਂ ਤੇ ਆਪਣੇ ਹੀ ਦਾਨ ਨੂੰ ਪ੍ਰਗਟ ਕਰਦੇ ਨੇ, ਦੂਜੇ ਦਾ ਕਿੱਥੇ ਪ੍ਰਗਟ ਕਰਦੇ ਨੇ। ਤੇ ਜੇ ਦੂਜੇ ਦਾ ਪ੍ਰਗਟ ਵੀ ਕਰਨਗੇ ਤੇ ਮਜਬੂਰੀ ਦੋ ਚਾਰ ਦਿਨ ਕਹਿਣਗੇ ਫਲਾਣਾ ਦਾਨੀ ਹੈ ਫਲਾਣਾ ਦਾਨੀ ਹੈ। ਕਾਫੀ ਲੰਬੇ ਸਮੇਂ ਤੱਕ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਕੋਈ ਐਸਾ ਆਖੇ ਮੈਂ ਦਾਨੀ ਹਾਂ ਮੈਂ ਦਾਨੀ ਹਾਂ, ਤਾਂ ਕੋਈ ਦੀਵਾਰ ਕਹਿ ਸਕਦੀ ਹੈ, ਕੋਈ ਪੱਥਰ ਕਹਿ ਸਕਦਾ ਹੈ, ਮਨੁੱਖ ਨਹੀਂ ਕਹਿ ਸਕਦਾ। ਇਸ ਵਾਸਤੇ ਬਹੁਤੇ ਹੰਕਾਰੀ ਮਨੁੱਖਾਂ ਨੇ ਪੱਥਰਾਂ ਦਾ ਆਸਰਾ ਲਿਆ, ਜ਼ਮੀਨ ਦਾ ਆਸਰਾ ਲਿਆ, ਫਰਿਸ਼ਤੇ ਆਪਣੇ ਜੋ ਹੈ ਨਾਂ ਲਿਖਾ ਹੈ। ਤਾਂ ਸਾਹਿਬ ਕਹਿੰਦੇ ਨੇ ਦਿੱਤਾ ਲੇਕਿਨ ਦੇਣ ਵਿੱਚ ਅਹੰ ਭਾਵ, ਮੈਂ ਦਿੱਤਾ ਤੇ ਜੇ ਲਿਆ ਵੀ ਹੈ ਤਾਂ ਮੈਂ ਲਿਆ, ਮੈਂ ਪ੍ਰਾਪਤ ਕੀਤਾ, ਮੈਂ ਹਾਸਲ ਕੀਤਾ। ਇਹਨਾਂ ਦੋਵਾਂ ਹਾਲਤਾਂ ਵਿੱਚ ਮੈਂ ਬਕਾਇਦਾ ਤੌਰ ਤੇ ਲਾਗੂ ਰਹੀ, ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ, ਮੈਂ ਖੱਟਿਆ ਹੁਣ ਖੱਟਣ ਵਿੱਚ ਵੀ ਮੈਂ ਬੈਠ ਗਿਆ, ਔਰ ਜੇ ਗੁਆਚ ਗਿਆ ਨੁਕਸਾਨ ਹੋ ਗਿਆ ਮੇਰੇ ਕੋਲ ਹੋ ਗਿਆ ਨੁਕਸਾਨ, ਮੈਂ ਗਵਾ ਬੈਠਾ। ਹਰ ਕਰਮ ਵਿੱਚ ਹਰ ਕਿਰਦਾਰ ਵਿੱਚ ਮੈਂ ਬੈਠੀ ਹੋਈ ਹੈ। ਸਾਹਿਬ ਅਗਾਂਹ ਚੱਲ ਕੇ ਕਹਿੰਦੇ ਨੇ ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਜੇ ਸੱਚ ਬੋਲਦਾ ਹੈ ਤਾਂ ਕਹਿੰਦਾ ਮੈਂ ਬੋਲਿਆ, ਇਹ ਸੱਚ ਦੀ ਕਥਨੀ ਮੈਂ ਕੀਤੀ ਹੈ। ਸਚਿਆਰ ਹੋਇਆ ਤਾਂ ਸਚਿਆਰ ਹੋਣ ਦੇ ਚ ਵੀ ਅਹੰਗ ਭਾਵ ਪ੍ਰਗਟ ਹੈ। ਜੇ ਕਿਧਰੇ ਐਸਾ ਇਸ ਨੂੰ ਮਹਿਸੂਸ ਹੋਵੇ ਮੈਂ ਝੂਠ ਬੋਲਿਆ, ਤੇ ਜੇ ਦੂਜੇ ਦੇ ਅੱਗੋਂ ਹੁਣ ਕਹਿ ਰਿਹਾ ਕਿ ਮੇਰੇ ਕੋਲ ਗਲਤ ਬਿਆਨੀ ਹੋ ਗਈ ਹੈ, ਮੈਂ ਕੂੜ ਬੋਲਿਆ, ਤਾਂ ਇਸ ਕੂੜ ਬੋਲਣ ਦੇ ਚ ਵੀ ਆਪਣੀ ਸ਼ਰਾਫਤ ਆਪਣੀ ਸਚਿਆਈ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਪਿਆ ਕਰਦਾ। ਦੇਖੋ ਮੈਂ ਕਿਤਨਾ ਸਚਿਆਰ ਹਾਂ ਕਿ ਬੋਲਿਆ ਮੈਂ ਝੂਠ ਹੈ ਪਰ ਮੈਂ ਕਬੂਲ ਕਰ ਰਿਹਾ। ਝੂਠ ਬੋਲ ਕੇ ਵੀ ਉਹ ਸਚਿਆਰ ਹੋਣ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਇਹਦੇ ਨਾਲ ਵੀ ਅਹੰ ਭਾਵ ਮਨੁੱਖ ਦਾ ਜੋ ਹੈ ਵੱਧਦਾ। ਤੇ ਸਾਹਿਬ ਕਹਿੰਦੇ ਨੇ ਇਹਨਾਂ ਦੋਵਾਂ ਹਾਲਤਾਂ ਦੇ ਉੱਤੇ ਵੀ ਮੈਂ ਲਾਗੂ ਹੈ। ਹੋਂ ਵਿੱਚ ਪਾਪ ਪੁੰਨ ਵਿਚਾਰ, ਪਾਪ ਦੀ ਵਿਚਾਰ ਕਰ ਰਿਹਾ, ਪੁੰਨ ਦੀ ਵਿਚਾਰ ਕਰ ਰਿਹਾ, ਲੇਕਿਨ ਭਾਵ ਪੈਦਾ ਹੋ ਰਿਹਾ ਮੈਂ ਵਿਚਾਰ ਕਰ ਰਿਹਾ, ਇਸ ਨੂੰ ਮੈਂ ਵਿਚਾਰਿਆ, ਪਰ ਸਿਰਫ ਮੈਂ ਹੀ ਵਿਚਾਰਿਆ ਨਹੀਂ, ਇਹ ਵਿਚਾਰ ਵੀ ਕੇਵਲ ਮੇਰੇ ਨੇ। ਕਹਿੰਦੇ ਨੇ ਜਗਤ ਵਿੱਚ ਨਵੀਨ ਕੁਛ ਵੀ ਨਹੀਂ ਹੈ, ਸਭ ਕੁਝ ਪ੍ਰਭੂ ਤੋਂ ਆਦ ਕਾਲ ਤੋਂ ਮੌਜੂਦ ਹੈ। ਅਗਰ ਕੋਈ ਕਵੀ ਕਹਿੰਦਾ ਹੈ ਇਹ ਖਿਆਲ ਨਵੀਨ ਨੇ ਮੇਰੇ, ਨਹੀਂ, ਖਲਾਅ ਵਿੱਚ ਮੌਜੂਦ ਸਨ ਤੇਰੀ ਪਕੜ ਵਿੱਚ ਆ ਗਏ ਨੇ, ਵਿਚਾਰ ਖਲਾਅ ਵਿੱਚ ਮੌਜੂਦ ਸਨ ਤੇਰੀ ਪਕੜ ਵਿੱਚ ਆ ਗਏ ਨੇ, ਸੰਗੀਤ ਦੀ ਹੁਣ ਬਕਾਇਦਾ ਖਲਾਅ ਵਿੱਚ ਮੌਜੂਦ ਸੀ ਤੇਰੀ ਪਕੜ ਵਿੱਚ ਆ ਗਈ ਹੈ, ਜਗਤ ਵਿੱਚ ਕੁਛ ਵੀ ਨਵਾਂ ਨਹੀਂ ਹੈ। ਹਾਂ, ਇਹ ਦੇਖਣਾ ਕਿ ਤਾਲਮੇਲ ਕਿਸਦਾ ਬੈਠ ਗਿਆ ਤੇ ਕਿਸ ਨੇ ਕਿਹੜੀ ਚੀਜ਼ ਪਕੜ ਲਈ, ਲੇਕਿਨ ਖਲਾਅ ਵਿੱਚ ਸਭ ਕੁਛ ਮੌਜੂਦ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਦ ਹੀ ਕਹਿ ਦਿੱਤਾ ਹੈ ਕਿ ਜੈਸੇ ਮੈਂ ਆਵੇ ਕਸਮ ਕੀ ਬਾਣੀ ਫੈਸਲਾ ਕਰੀ ਗਿਆਨ ਵੇ ਲਾ ਲੋ। ਮਤਾਂ ਕਿਤੇ ਜਗਤ ਨੂੰ ਭੁਲੇਖਾ ਪੈ ਜਾਏ ਕਿ ਗਿਆਨ ਮੇਰਾ ਹੈ, ਮੇਰੀ ਸਿਰਜਣਾ ਹੈ, ਮੈਂ ਇਸਦਾ ਕਰਤਾ ਨਹੀਂ, ਇਹ ਤੇ ਜੋ ਪ੍ਰਮਾਤਮਾ ਦੇ ਖਲਾਅ ਵਿੱਚ ਮੌਜੂਦ ਸੀ ਮੇਰੀ ਪਕੜ ਵਿੱਚ ਆ ਗਿਆ, ਮੈਂ ਜਗਤ ਨੂੰ ਕਹਿ ਦਿੱਤਾ ਹੈ, ਮੇਰਾ ਸਵੈਮ ਦਾ ਨਹੀਂ ਹੈ, ਇਹ ਤੇ ਮੌਜੂਦ ਸੀ। ਤਾਂ ਇਹ ਸਚਾਈ ਹੈ, ਬਹੁਤ ਵੱਡੀ ਹਕੀਕਤ ਹੈ, ਔਰ ਇਸ ਸੱਚ ਦੀ ਅਗਰ ਮਨੁੱਖ ਨੂੰ ਪਹਿਚਾਣ ਹੋਵੇ ਬੋਧ ਹੋਵੇ ਤਾਂ ਫਿਰ ਅਹੰਕਾਰ ਕਰਨਾ ਔਖਾ ਹੋ ਜਾਂਦਾ। ਸਾਹਿਬ ਕਹਿੰਦੇ ਨੇ ਵਿਚਾਰ ਕਰਦਾ ਹੈ ਪਾਪ ਦੀ ਉਹਨ ਦੀ, ਤੇ ਕਹਿੰਦਾ ਮੈਂ ਵਿਚਾਰ ਕੀਤਾ, ਹੋਂ ਵਿੱਚ ਨਰਕ ਸੁਰਗ ਹਵਦਾ, ਹੋਂ ਦਾ ਮਾਰਿਆ ਹੋਇਆ ਹੀ ਕਦੀ ਸੁਖ ਭੋਗਦਾ ਕਦੀ ਦੁੱਖ ਭੋਗਦਾ, ਕਦੀ ਨਰਕਾਂ ਵਿੱਚ ਕਦੀ ਸਵਰਗ ਵਿੱਚ। ਭਾਵ ਪੁੰਨ ਕਰਮ ਕੀਤੇ ਤੇ ਉਹਦੇ ਨਾਲ ਅਹੰਗ ਭਾਵ ਰਿਹਾ ਤਾਂ ਸਵਰਗ, ਪਾਪ ਕਰਮ ਕੀਤੇ ਉਸਦੇ ਨਾਲ ਜੋ ਅਹੰਗ ਭਾਵ ਰਿਹਾ ਨਰਕ, ਨਰਕ ਤੇ ਸਵਰਗ। ਇਸ ਤਰੀਕੇ ਨਾਲ ਉਹ ਦੁੱਖ ਤੇ ਸੁਖ ਭੋਗਦਾ, ਹੋਂ ਵਿੱਚ ਹੱਸੇ ਹੋਂ ਵਿੱਚ ਰੋਵੇ ਹੋਂ ਵਿੱਚ ਫੜੀਏ ਹੋਂ ਵਿੱਚ ਧੋਵੇ। ਜੇ ਹੱਸਦਾ ਪਿਆ ਤਾਂ ਇਹਦੇ ਵਿੱਚ ਵੀ ਮੈਂ ਭਾਵ ਜਾਰੀ ਹੈ, ਮੈਂ ਹੱਸ ਰਿਹਾ ਮੈਂ ਰੋ ਰਿਹਾ, ਇਹ ਪ੍ਰਭੂ ਦੀ ਕ੍ਰਿਤ ਨਹੀਂ, ਇਹ ਹਾਸਾ ਮੇਰੀ ਕ੍ਰਿਤ ਹੈ ਔਰ ਇਹ ਰੋਣਾ ਮੇਰੀ ਕ੍ਰਿਤ ਹੈ। ਜਦਕਿ ਹਕੀਕਤ ਹੈ ਸਿਆਣੇ ਮਨੁੱਖ ਜੋ ਪ੍ਰਭੂ ਨਾਲ ਲੀਨ ਹੋਏ ਨੇ ਉਹ ਕਹਿੰਦੇ ਨੇ ਹਾਸਾ ਸਾਡੀ ਕ੍ਰਿਤ ਨਹੀਂ ਹੈ, ਰੋਣਾ ਸਾਡੀ ਕ੍ਰਿਤ ਨਹੀਂ ਹੈ, ਈਸ਼ਵਰੀ ਦੇਣ ਹੈ। ਕਹਿੰਦੇ ਨੇ ਪਸ਼ੂ ਨਹੀਂ ਹੱਸ ਸਕਦੇ, ਅਗਰ ਵਾਕਈ ਕ੍ਰਿਤ ਹੁੰਦੀ ਤੇ ਹਾਸਾ ਸ਼ਾਇਦ ਪਸ਼ੂਆਂ ਕੋਲ ਵੀ ਹੁੰਦਾ। ਕਿਸੇ ਥਾਂ ਤੇ ਵੀ ਚੌਪਾਏ ਜਾਨਵਰ ਖਿੜਖਿੜਾ ਕੇ ਹੱਸਦੇ ਨਹੀਂ ਦਿਖਾਈ ਦਿੰਦੇ, ਇਹ ਪ੍ਰਭੂ ਦੀ ਕ੍ਰਿਤ ਹੈ ਔਰ ਮਨੁੱਖ ਨੂੰ ਜੋ ਹੈ ਮਿਲੀ ਹੋਈ ਹੈ, ਪਰ ਮਨੁੱਖ ਕਹਿੰਦਾ ਨਹੀਂ ਮੈਂ ਹੱਸਿਆ ਮੈਂ ਰੋਣਾ, ਤਾਂ ਰੋਣ ਵਿੱਚ ਹਾਸੇ ਵਿੱਚ ਵੀ ਮਨੁੱਖ ਦਾ ਮੈਂ ਭਾਵ ਮੌਜੂਦ ਰਹਿੰਦਾ। ਹਉ ਵਿੱਚ ਜਾਤੀ ਜਿਨਸੀ ਹੋਵੇ, ਜਾਤ ਦਾ ਨਾਣ, ਜਿਨਸ ਦਾ ਨਾਣ, ਨਸਲ ਦਾ ਨਾਣ, ਇਹਦੇ ਚ ਵੀ ਮਨੁੱਖ ਦਾ ਅਹੰਕਾਰ ਵੱਧਦਾ ਹੈ ਤੇ ਮਨੁੱਖ ਆਪਣਾ ਜੀਵਨ ਨਸ਼ਟ ਕਰ ਬੈਠਦਾ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਸਿਆਣਪ ਦੇ ਇਸਤੇ ਇਸਦਾ ਅਹਮ ਭਾਵ ਰਹਿੰਦਾ ਹੈ, ਤੇ ਜੇ ਕਿਧਰੇ ਮੂਰਖਤਾ ਕਬੂਲ ਵੀ ਕਰਦਾ ਹੈ ਤਾਂ ਉਹਦੇ ਚ ਇਸਦਾ ਮੌਜੂਦ ਹੈ। ਜੇ ਕਹਿੰਦਾ ਮੈਂ ਮੂਰਖ ਹਾਂ ਤਾਂ ਦਰਅਸਲ ਐਸਾ ਕਬੂਲ ਕਰਕੇ ਵੀ ਇਹ ਅਗਲੇ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਕਿਤਨਾ ਸਿਆਣਾ, ਦੇਖੋ ਮੈਂ ਆਪਣੀ ਖਾਮੀ ਕਬੂਲ ਕਰ ਰਿਹਾ। ਇਸ ਢੰਗ ਦੇ ਨਾਲ ਅਹੰਗ ਭਾਵ ਨੂੰ ਸਾਹਮਣੇ ਰੱਖ ਕੇ ਮੂਰਖਤਾ ਕਬੂਲ ਕਰਨੀ ਵਾਸਤਵਿਕ ਮੂਰਖਤਾ ਕਬੂਲ ਕਰਨੀ ਨਹੀਂ ਹੈ। ਅਹੰਗ ਭਾਵ ਨੂੰ ਸਾਹਮਣੇ ਰੱਖ ਕੇ ਆਪਣੀ ਗਲਤੀ ਕਬੂਲ ਕਰਨੀ, ਇਹ ਗਲਤੀ ਕਬੂਲ ਕਰਨੀ ਨਹੀਂ, ਉਸ ਤੋਂ ਹੋਰ ਗਲਤੀਆਂ ਹੋਣਗੀਆਂ, ਉਸ ਤੋਂ ਹੋਰ ਭੁੱਲਾਂ ਹੋਣਗੀਆਂ। ਮੋਖ ਮੁਕਤ ਕੀ ਸਾਰ ਨਾ ਜਾਣਾ, ਇਸ ਤਰ੍ਹਾਂ ਦਾ ਬੰਦਾ ਮੁਕਤੀ ਕਿਵੇਂ ਪ੍ਰਾਪਤ ਹੋਵੇ, ਅਹੰਕਾਰ ਤੋਂ ਛੁਟਕਾਰਾ ਕਿਵੇਂ ਪ੍ਰਾਪਤ ਹੋਵੇ, ਇਹਦੀ ਸਾਰ ਨਹੀਂ ਜਾਣਦਾ, ਇਹਦਾ ਭੇਦ ਨਹੀਂ ਜਾਣਦਾ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਅਹੰਕਾਰ ਵਸ ਉਹ ਕਹੀ ਜਾਂਦਾ ਹੈ ਕਿ ਇਹ ਜਿਹੜੀ ਮਾਇਆ ਹੈ ਇਹ ਪਰਮਾਤਮਾ ਦੀ ਬਣਾਈ ਹੋਈ ਛਾਇਆ ਹੈ, ਹੋਰ ਕੁਛ ਨਹੀਂ ਹੈ, ਹੋਰ ਕੁਛ ਨਹੀਂ ਹੈ। ਲੇਕਿਨ ਇਹਦੇ ਚ ਵੀ ਉਸਦਾ ਅਹੰਗ ਭਾਵ ਮੌਜੂਦ ਹੈ। ਹਉ ਮੈਂ ਕਰ ਕਰ ਜੰਤ ਉਪਾਇਆ, ਇਸ ਤਰ੍ਹਾਂ ਹਉ ਮੈਂ ਨੂੰ ਵਧਾ ਵਧਾ ਕੇ ਪ੍ਰਗਟ ਕਰ ਕਰਕੇ ਇਸ ਨੂੰ ਬਹੁਤ ਭਾਰੀ ਭਰਕਮ ਕਰਕੇ ਸਹਿਜ ਪਿੰਡ ਨੇ ਉਸ ਪਰਿਪੂਰਨ ਪਰਮਾਤਮਾ ਨੇ ਇਹ ਨਿਜ਼ਾਮ ਇਸ ਢੰਗ ਦਾ ਚਲਾਇਆ ਕਿ ਬਾਰ ਬਾਰ ਉਸ ਹਉਮੇ ਦੇ ਵੱਧਦੇ ਹੋਏ ਜੀਵ ਆਉਂਦੇ ਨੇ, ਜੰਗ ਉਤਪੰਨ ਹੁੰਦੇ ਨੇ, ਜੰਮਦੇ ਨੇ, ਮਰਦੇ ਨੇ। ਹਉਮੇ ਬੂਝੇ ਤਾਂ ਦਰ ਸੂਝੇ, ਉਹ ਦਰ ਪ੍ਰਭੂ ਦਾ ਤਾਂ ਸੂਝੇ, ਤਾਂ ਦਿਖਾਈ ਦੇਵੇ ਕਿ ਹਉਮੇ ਦਾ ਪਤਾ ਚਲੇ ਕਿ ਵਾਸਤਵਿਕ ਹਉਮੇ ਕੀ ਹੈ। ਗਿਆਨ ਮੇ ਹੋਣਾ ਕਥ ਕਥ ਲੂਝੇ, ਹਉਮੇ ਦੇ ਗਿਆਨ ਤੋਂ ਬਿਨਾਂ ਕਥਨੀ ਕਰ ਕਰਕੇ ਬੰਦਾ ਖੁਆਰ ਹੁੰਦਾ ਹੈ, ਦੁਖੀ ਹੁੰਦਾ ਹੈ। ਸਾਹਿਬ ਕਹਿੰਦੇ ਹਉਮੇ ਰਹਿਤ ਕਥਨੀ ਹੀ ਵਾਸਤਵਿਕ ਕਥਨੀ ਹੈ। ਗਿਆਨ ਮੇ ਹੋਣਾ ਕਥ ਕਥ ਲੂਝੇ, ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੇ ਤਿਹਾ ਵੇ। ਸਾਹਿਬ ਕਹਿੰਦੇ ਆਪਣੇ ਅਹੰਗ ਭਾਵ ਨੂੰ ਸਾਹਮਣੇ ਰੱਖ ਕੇ ਜੋ ਜਗਤ ਨੂੰ ਤੱਕਣ ਦੀ ਕੋਸ਼ਿਸ਼ ਕਰਦਾ ਹੈ ਉਸਨੂੰ ਆਪਣਾ ਅਹੰਗ ਭਾਵ ਹੀ ਚਾਰੋਂ ਪਾਸੇ ਦਿਖਾਈ ਦਿੰਦਾ ਹੈ, ਪਰਮਾਤਮਾ ਨੇ ਅਹੰਕਾਰ ਹੀ ਚਾਰੋਂ ਪਾਸੇ ਦਿਖਾਈ ਦਿੰਦਾ, ਈਸ਼ਵਰ ਨੇ ਉਹ ਇਸ ਤਰੀਕੇ ਨਾਲ ਹੀ ਵੇਖਦਾ। ਅਹੰਕਾਰ ਦੀ ਐਨਕ ਨਾਲ ਹਰ ਪਾਸੇ ਅਹੰਕਾਰ ਹੀ ਅਹੰਕਾਰ, ਨਿਰੰਕਾਰ ਨਹੀਂ, ਈਸ਼ਵਰ ਨਹੀਂ।